ਇਹ ਪਹਿਲਾਂ ਕੱਲ ਵਾਲੇ ਸਲੋਕ ਵਿਚ ਜਿਹੜਾ 40ਵਾਂ ਸਲੋਕ ਆ ਨਾ ਪ੍ਰਧਾਨ ਜੀ, ਇਹ ਚ ਕਹਿ ਰਹੇ ਆ ਵੀ ਜਿਹੜਾ ਈਸ਼ਵਰ ਦੇ ਦੁਆਰਾ ਰਚਿਤ ਪ੍ਰਪੰਚ ਹੈ, ਠੀਕ ਹੈ ਨਾ, ਉਹ ਰਹੇ ਵੀ ਤੇ ਜਿਹੜਾ ਮਾਨਸਿਕ ਪ੍ਰਪੰਚ ਆ ਉਹ ਨਿਵਿਰਤ ਹੋ ਜਾਏ ਤੇ ਬ੍ਰਹਮ ਗਿਆਨ ਹੋ ਜਾਂਦਾ। ਤੇ ਸ਼ੰਕਾਵਾਦੀ ਨੇ ਸ਼ੰਕਾ ਕੀਤੀ ਸੀ ਕਿ ਜਿਹੜਾ ਪ੍ਰਪੰਚ ਹੈ ਜਿੰਨਾ ਚਿਰ ਇਹ ਨਸ਼ਟ ਨਹੀਂ ਹੁੰਦਾ, ਕਿਹੜਾ ਈਸ਼ਵਰ ਦਾ ਰਚਿਤ, ਈਸ਼ਵਰ ਦੇ ਦੁਆਰਾ ਰਚਿਤ ਜਿਹੜਾ ਪ੍ਰਪੰਚ ਹੈ ਜਿੰਨਾ ਚਿਰ ਇਹ ਨਸ਼ਟ ਨਹੀਂ ਹੁੰਦਾ ਨਾ, ਉਹਨਾਂ ਚਿਰ ਗਿਆਨ ਨਹੀਂ ਹੋ ਸਕਦਾ। ਤੇ ਹੁਣ ਉਹਦੀ ਉਹਨਾਂ ਸ਼ੰਕਾ ਦਾ ਉੱਤਰ ਦੇ ਰਿਹਾ ਬਿੰਦਰ ਤੋਂ ਗਿਆ ਥੋੜਾ ਜੈਸਾ ਥੋੜਾ ਗਿਆ, ਇਸੇ ਫਿਰ ਜ਼ਿਆਦਾ ਕੰਮ ਹੋ ਜਾਂਦੀ ਹੈ ਨਾ। ਅਬ ਉਸਕਾ ਉੱਤਰ ਦੇ ਰਿਹਾ, ਦੇਖੋ ਕੀ ਕਰ ਲੇ, ਪ੍ਰਲੇ ਤਨ ਬਿਰਤੋ ਤੂੰ ਗੁਰੂ ਸ਼ਾਸਤਰ ਆਦਿ ਅਭਾਵਤਾ ਵਿਰੋਧੀ ਦਵੈਤ ਭਾਵੇ ਪੀ ਨਾ ਸ਼ਕਤਿਮ ਬੋਧਿਮ ਮਦਵਯਮ। ਦੇਖੋ ਕੀ ਕਹਿ ਰਹੇ, ਪ੍ਰਲੇ ਤਨ ਬਿਰਤੋ ਤੂੰ ਗੁਰੂ ਸ਼ਾਸਤਰ ਆਦਿ ਅਭਾਵਤਾ, ਹੁੰਦਾ ਤੁਸੀਂ ਕਹਿ ਰਹੇ ਜੇ ਕਿ ਇਹ ਜਿਹੜਾ ਈਸ਼ਵਰ ਰਚਿਤ ਪ੍ਰਪੰਚ ਹੈ ਇਹ ਜਿੰਨਾ ਚਿਰ ਨਸ਼ਟ ਨਹੀਂ ਹੁੰਦਾ ਉਹਨਾਂ ਚਿਰ ਬ੍ਰਹਮ ਗਿਆਨ ਨਹੀਂ ਹੋ ਸਕਦਾ, ਇਹਨੂੰ ਕੀ ਕਰੋਗੇ, ਤੋੜ ਦੋਗੇ? ਆਂਦਾ ਇਹ ਰਹੇ, ਇਹ ਤਾਂ ਜਾ ਨੀ ਸਕਦਾ ਕਿਤੇ, ਇਹ ਤਾਂ ਰਹੇਗਾ। ਜਿਹੜਾ ਜੀਵ ਦਾ ਮਾਨਸਿਕ ਪ੍ਰਪੰਚ ਹੈ ਨਾ, ਮਾਨਸਿਕ ਸ੍ਰਿਸ਼ਟੀ ਜੀਵ ਦੀ ਆਪਣੀ ਸ੍ਰਿਸ਼ਟੀ ਹੈ ਨਾ, ਉਹ ਜੀਵ ਨੂੰ ਬੰਧਨ ਕਰ ਰਹੀ, ਈਸ਼ਵਰ ਦੀ ਸ੍ਰਿਸ਼ਟੀ ਨਹੀਂ। ਠੀਕ ਹੈ, ਉਹ ਕਹਿ ਰਿਹਾ ਜੇ ਤੁਸੀਂ ਕਹਿੰਦੇ ਜੇ ਸ਼ੰਕਾਵਾਦੀ ਉੱਤਰ ਦੇ ਰਿਹਾ ਸਿਧਾਂਤ, ਉਹ ਕਹਿ ਰਿਹਾ ਤੁਸੀਂ ਕਹਿੰਦੇ ਜੇ ਇਹ ਈਸ਼ਵਰ ਦੇ ਦੁਆਰਾ ਰਚਿਤ ਜਿਹੜਾ ਪ੍ਰਪੰਚ ਹੈ ਜਦ ਤੱਕ ਇਹ ਨਸ਼ਟ ਨਹੀਂ ਹੋਤਾ ਤਬ ਤੱਕ ਗਿਆਨ ਨਹੀਂ ਹੋਊਗਾ, ਇਹ ਤਾਂ ਪਰਲੇ ਚ ਨਸ਼ਟ ਹੋ ਜਾਂਦਾ ਤੇ ਪਰਲੇ ਚ ਗਿਆਨ ਹੋ ਜਾਂਦਾ, ਦੁਬਾਰਾ ਕਿਉਂ ਪ੍ਰਾਣੀਆਂ ਦੇ ਜਨਮ ਹੁੰਦੇ ਫਿਰ? ਤੇ ਗੁਰੂ ਸ਼ਾਸਤਰ ਦਾ ਬਾਵਤਾ ਹਾ, ਉਹ ਪਰਲੇ ਚ ਕੀ ਹੈ, ਗੁਰੂ ਵੀ ਨਹੀਂ ਹੈ ਸ਼ਾਸਤਰ ਵੀ ਨਹੀਂ ਹੈ, ਤੇ ਸੰਸਾਰ ਤਾਂ ਸਾਰਾ ਨਸ਼ਟ ਹੋ ਗਿਆ, ਤੇ ਫਿਰ ਕੋਈ ਗਿਆਨ ਕਿਉਂ ਨਹੀਂ ਹੁੰਦਾ ਜੇ ਇਹ ਪਰਮਾਤਮਾ ਈਸ਼ਵਰ ਦੀ ਜਿਹੜੀ ਸ੍ਰਿਸ਼ਟੀ ਹੈ
ਨਸ਼ਟ ਹੋਈ ਤੋਂ ਜੇ ਗਿਆਨ ਹੁੰਦਾ ਹੋਵੇ,
ਹਾਂ ਤੇ ਪਰਲੇ ਸਾਰਿਆਂ ਨੂੰ ਹੋਣ ਜਾਣਾ,
ਪਰਲੇ ਸਾਰੇ ਨੂੰ ਹੋਣ
ਜਾਣਾ, ਇਹ ਕਹਿਣ ਦਾ ਮਤਲਬ ਹੈ ਵੀ ਪਰਲੇ ਦੇ ਵਿੱਚ ਸਾਰਿਆਂ ਨੂੰ ਗਿਆਨ ਹੋ ਜੇ, ਉਸ ਸਮੇਂ ਈਸ਼ਵਰ ਦਾ ਰਚਿਤ ਪ੍ਰਪੰਚ ਦੀ ਪਰਲੇ ਹੋ ਕੇ ਰਿਹਾ ਨਹੀਂ, ਉਸ ਸਮੇਂ ਕਿਉਂ ਨੀ ਗਿਆਨ ਹੁੰਦਾ, ਫਿਰ ਸੁਸ਼ੁਪਤੀ ਚ ਕਿਉਂ ਨੀ ਗਿਆਨ ਹੁੰਦਾ, ਉਦੋਂ ਵੀ ਨਹੀਂ ਰਹਿੰਦਾ ਈਸ਼ਵਰ ਰਚਿਤ ਪ੍ਰਪੰਚ, ਉਦੋਂ ਕੀ ਹੈ, ਗੁਰੂ ਸ਼ਾਸਤਰ ਅਭਾਵ, ਗੁਰੂ ਸ਼ਾਸਤਰ ਦਾ ਅਭਾਵ ਹੈ, ਇਹਦਾ ਹੋਣਾ ਵਿਆਖਿਆ ਸੀ। ਠੀਕ ਹੈ ਨਾ, ਪਰਲੇ ਤਨ ਬਿਰਤੋ ਤੂੰ, ਪਰਲੇ ਅਵਸਥਾ ਮੇ ਦਵੈਤ ਕੀ ਨਿਵਿਰਤੀ ਹੋਣੇ ਪਰ, ਪਰਲੇ ਜਦੋਂ ਆਈ ਉਦੋਂ ਜਿਹੜਾ ਦਵੈਤ ਪ੍ਰਪੰਚ ਸੀ ਇਹ ਹੋ ਗਿਆ ਨਿਵਿਰਤ। ਠੀਕ ਹੈ, ਕੋ ਵਿਰੋਧੀ ਦਵੈਤ ਅਭਾਵੇ ਵੀ ਪੂਰਵ ਪਕਸ਼ੀ ਕੇ ਮਤ ਮੇ ਅਦਵੈਤ ਗਿਆਨ ਕਾ ਵਿਰੋਧੀ, ਦਵੈਤ ਗਿਆਨ ਦਿਨ ਦਾ ਵਿਰੋਧੀ ਕਿਹੜਾ ਹੋਗਾ, ਰਾਤ, ਤੇ ਅਦਵੈਤ ਕਾ ਵਿਰੋਧੀ ਕਿਹੜਾ, ਦਵੈਤ। ਠੀਕ ਹੈ ਨਾ, ਪੂਰਵ ਪਕਸ਼ੀ ਕੇ ਮਤ ਕੇ ਮਤ ਮੇ ਅਦਵੈਤ ਗਿਆਨ ਕੇ ਵਿਰੋਧੀ, ਦਵੈਤ ਗਿਆਨ ਕਾ ਨਿਵਾਰਣ ਹੋ ਜਾਣੇ ਪਰ ਵੀ, ਜਿਹੜਾ ਦਵੈਤ ਹੈ ਉਹਦਾ ਪਰਲੇ ਚ ਨਿਵਾਰਨ ਹੋ ਗਿਆ ਹੋ ਜਾਣੇ ਪਰ ਵੀ, ਗੁਰੂ ਸ਼ਾਸਤਰ ਆਦਿ ਅਭਾਵਤਾ, ਗਿਆਨ ਕੇ ਸਾਧਨ ਕਿਹੜੇ ਹੈ, ਗੁਰੂ ਗਿਆਨ ਕੇ ਸਾਧਨ ਗੁਰੂ ਸ਼ਾਸਤਰ ਨਾ ਹੋਣੇ ਸੀ, ਉਦੋਂ ਜਿਹੜੇ ਗਿਆਨ ਕੇ ਸਾਧਨ ਹੈ ਕਿਹੜੇ, ਗੁਰੂ ਔਰ ਸ਼ਾਸਤਰ, ਉਹ ਨਹੀਂ ਹੈਗੇ ਉਦੋਂ। ਅਦਵਯਮ ਬੋਧਮ ਤੂੰ ਨਾ ਸ਼ਕਤਮ, ਅਦਵਿਤੀਆ ਬ੍ਰਹਮ ਜਾਣਨੇ ਕੋ ਸ਼ੱਕ ਨਹੀਂ ਹੈ। ਉਦੋਂ ਪਰਲੇ ਵਿਚ ਈਸ਼ਵਰ ਦੇ ਦੁਆਰਾ ਰਚਿਤ ਜਿਹੜੀ ਸ੍ਰਿਸ਼ਟੀ ਹੈ ਉਹ ਨਹੀਂ ਰਹੀ, ਫਿਰ ਵੀ ਗੁਰੂ ਸ਼ਾਸਤਰ ਨਹੀਂ ਹੈ, ਗੁਰੂ ਸ਼ਾਸਤਰ ਦੇ ਅਭਾਵ ਹੋਣੇ ਪਰ ਵੀ ਤੋ ਕੀ ਹੋਇਆ, ਗਿਆਨ ਨਹੀਂ ਹੋਇਆ ਫਿਰ। ਠੀਕ ਹੈ ਨਾ, ਅਰਥਾਤ ਜਾਣਾ ਨਹੀਂ ਜਾ ਸਕਦਾ, ਬ੍ਰਹਮ ਨਹੀਂ ਜਾਣਾ ਜਾ ਸਕਦਾ, ਇਸ ਲਈ ਬ੍ਰਹਮ ਬਾਹੀ ਅਦਵੈਤ ਕਾ ਨਿਵਾਰਨ ਅਦਵੈਤ ਗਿਆਨ ਕਾ ਕਾਰਨ ਨਹੀਂ ਹੁੰਦਾ, ਜਿਹੜਾ ਬਾਹੀ ਪ੍ਰਪੰਚ ਹੈ ਨਾ ਇਹਨੂੰ ਤੁਸੀਂ ਹਟਾ ਦੋਗੇ ਤੇ ਤੁਸੀਂ ਕਹੋਗੇ ਬ੍ਰਹਮ ਗਿਆਨ ਹੋ ਗਿਆ, ਇਹ ਕਾਰਨ ਨਹੀਂ ਉਹਦਾ। ਬ੍ਰਹਮ ਮਤਲਬ ਜਿਹੜਾ ਈਸ਼ਵਰ ਦੀ ਰਚਿਤ ਸ੍ਰਿਸ਼ਟੀ ਹੈ ਉਹ ਜੀਵ ਦੇ ਬ੍ਰਹਮ ਗਿਆਨ ਵਿਚ ਰੁਕਾਵਟ ਨਹੀਂ ਹੈ, ਉਹਦੀ ਕੋਈ ਜ਼ਰੂਰਤ ਨਹੀਂ, ਉਹਨੂੰ ਕਰ ਵੀ ਨਹੀਂ ਸਕਦਾ, ਨਾ ਉਹਨੂੰ ਜ਼ਰੂਰਤ, ਨਾ ਉਹਦੇ ਨਾਸ਼ ਹੋਣੇ ਪਰ ਗਿਆਨ ਹੋਣਾ ਹੀ ਹੈ। ਠੀਕ ਹੈ ਨਾ, ਇਹ ਕਹਿ ਰਿਹਾ। ਫਿਰ ਵੀ ਦਵੈਤ ਕੇ ਵਿਦਿਆਮਾਨ ਹੋਣੇ ਪਰ ਅਦਵੈਤ ਗਿਆਨ ਕੈਸਾ, ਅਰਥਾਤ ਦਵੈਤ ਅਦਵੈਤ ਕਾ, ਦਵੈਤ ਜਿਹੜਾ ਹੈ ਉਹ ਅਦਵੈਤ ਕਾ ਬਾਧਕ ਹੈ, ਰੁਕਾਵਟ ਮਾਨੇ ਕਰਨੇ ਵਾਲਾ। ਠੀਕ ਹੈ ਜੀ, ਇਸ ਲਈ ਵਿਰੋਧੀ ਦਵੈਤ ਕੇ ਰਹਿਤੇ ਹੋਏ ਅਦਵੈਤ ਕਾ ਗਿਆਨ ਕੈਸੇ ਹੋਗਾ, ਦਾ ਵਿਰੋਧੀ ਜਿਹੜਾ ਹੈ ਦਿਨ ਰਹਿਤੇ ਰਹਿਤੇ ਜਿਹੜੇ ਵਿਰੋਧੀ ਕਹੀ ਰਾਤ ਦਿਨ ਦੇ ਰਹਿੰਦੇ ਰਹਿੰਦੇ ਰਾਤ ਕਿੱਦਾਂ ਹੋਊਗੀ ਠੀਕ ਹੈ ਨਾ ਜਾਂ ਰਾਤ ਦੇ ਰਹਿੰਦੇ ਰਹਿੰਦੇ ਦਿਨ ਨਹੀਂ ਹੋ ਸਕਦਾ ਇਹ ਸਮਾਪਤ ਹੋਊਗਾ ਤੇ ਫਿਰ ਹੋਊਗਾ ਇਹ ਵਿਰੋਧੀ ਨੀ ਤੇ ਕਹਿੰਦਾ ਇਹ ਨੀ ਈਸ਼ਵਰ ਦਾ ਜਿਹੜਾ ਰਸੀ ਤੇ ਪ੍ਰਪੰਚ ਹੈ ਨਾ ਉਹ ਬ੍ਰਹਮ ਗਿਆਨ ਦਾ ਵਿਰੋਧੀ ਨਹੀਂ ਹੈ ਠੀਕ ਹੈ ਜੀ ਨਹੀਂ ਐਸੀ ਆਸ਼ੰਕਾ ਕਰਕੇ ਉੱਤਰ ਦਿੱਤੇ ਹੈ ਅਬ ਐਸੀ ਆਸ਼ੰਕਾ ਜਿਹੜੀ ਹੋ ਗਈ ਇਹਦਾ ਉੱਤਰ ਤੁਹਾਨੂੰ ਕੀ ਕਹਿ ਰਹੇ ਹੈ ਅਬਾਦਾਕਮ ਸਾਧਿਕਮ ਅਬਾਦਿਮ ਸਾਧਿਕਮ ਚ ਦ੍ਵੈਤਵਮ ਈਸ਼ਵਰ ਨਿਰਲਿਤਮ ਆਪਣੇ ਤੂੰ ਸ਼ਕਯਮ ਚੇਤ ਸਾ ਤਾਮ ਸਦ ਦ੍ਰਿਸ਼ਤੇ ਕੁਤਾ ਕੀ ਕਹਿ ਰਹੇ ਹੈ ਇਹ ਗ੍ਰੰਥਕਾਰ ਕਹਿ ਰਹੇ ਹੈ ਈਸ਼ਵਰ ਨਿਰਮਿਤ ਦ੍ਵੈਤਮ ਈਸ਼ਵਰ ਦੇ ਦੁਆਰਾ ਰਚਿਤ ਨਿਰਮਿਤ ਮੈਨੇ ਈਸ਼ਵਰ ਨੇ ਜਿਹੜਾ ਬਣਾਇਆ ਈਸ਼ਵਰ ਨਿਰਮਿਤ ਦ੍ਵੈਤਮ ਈਸ਼ਵਰ ਰਚਿਤ ਦ੍ਵੈਤ ਜਗਤ ਮਿਥਿਆ ਰੂਪ ਸੇ ਨਿਸ਼ਚੈ ਹੁਆ ਆਂਦਾ ਨੂੰ ਮਿਥਿਆ ਜਾਣਨ ਕੀ ਗੱਲ ਬਣੇਗੀ ਉਹਨੂੰ ਨਸ਼ਟ ਕਰਨੇ ਲੱਗ ਜਾਓ ਤੇ ਨਸ਼ਟ ਕੀ ਕਰੋਗੇ ਤੇ ਜੇ ਸਰੀਰ ਪਹਿਲਾਂ ਦ੍ਵੈਤ ਨੂੰ ਛੱਡ ਦੋ ਉਹਨੂੰ ਤਾਂ ਨਸ਼ਟ ਕਰ ਨਹੀਂ ਸਕਦੇ ਸਰੀਰ ਨੂੰ ਨਸ਼ਟ ਕਰੋਗੇ ਤੇ ਸਰੀਰ ਨੂੰ ਨਸ਼ਟ ਕਰ ਦੋਗੇ ਮੰਨ ਲਓ ਕਈ ਕਰ ਲੈਂਦੇ ਆ ਤੇ ਕੀ ਗਿਆਨ ਹੋ ਗਿਆ ਉਹਨੂੰ ਕਹਿੰਦੇ ਆ ਨਾ ਤੇ ਜਦੋਂ ਆਪ ਮਰ ਗਿਆ ਬੰਦਾ ਮੰਨ ਲਓ ਆਤਮ ਹੱਤਿਆ ਕਿਸੇ ਨੇ ਕਰ ਲਈ ਉਹਨੂੰ ਗਿਆਨ ਹੋ ਗਿਆ ਈਸ਼ਵਰ ਦਾ ਜਿਹੜਾ ਰਚਿਤ ਪ੍ਰਪੰਚ ਉਹ ਤੇ ਉਹਨੇ ਨਸ਼ਟ ਕਰ ਦਿੱਤਾ ਗਿਆਨ ਤੇ ਫਿਰ ਵੀ ਨੀ ਹੋਇਆ ਉਸਕੋ ਉਲਟਾ ਹੋਰ ਵੀ ਝੰਡੇ ਵਿੱਚ ਪੜ ਗਿਆ ਸਭ ਤੋਂ ਵੱਡਾ ਪਾਪ ਜਿਹੜਾ ਆਤਮ ਹੱਤਿਆ ਦਾ ਹੀ ਹੈ ਈਸ਼ਵਰ ਰਚਿਤ ਦ੍ਵੈਤ ਜਗਤ ਮਿਥਿਆ ਰੂਪ ਸੇ ਨਿਸ਼ਚੈ ਹੁਆ ਅਬਾਧਕਮ ਅਦਵੈਤ ਅਦਵੈਤ ਗਿਆਨ ਕਾ ਬਾਧਕ ਨਹੀਂ ਕਹਿੰਦਾ ਜਿਹੜਾ ਈਸ਼ਵਰ ਰਚਿਤ ਪ੍ਰਪੰਚ ਹੈ ਉਹਨੂੰ ਮਿਥਿਆ ਜਾਣ ਲੋ ਤੋ ਫਿਰ ਉਹ ਕੀ ਕਰੇਗਾ ਉਹ ਅਦਵੈਤ ਗਿਆਨ ਕਾ ਬਾਧਕ ਨਹੀਂ ਹੈ ਬ੍ਰਹਮ ਗਿਆਨ ਅਦਵੈਤ ਮਨੇ ਬ੍ਰਹਮ ਗਿਆਨ ਕਾ ਫਿਰ ਉਹ ਬਾਧਕ ਮਨੇ ਰੁਕਾਵਟ ਨਹੀਂ ਕਰ ਸਕਦਾ ਜਦੋਂ ਮਿਥਿਆ ਜਾਣ ਲਿਆ ਠੀਕ ਹੈ ਨਾ ਸਾਧਕਮ ਤੂੰ ਚਾ ਸਾਧਕਮ ਚਾ ਉਲਟਾ ਗੁਰੂ ਸ਼ਾਸਤਰ ਆਦਿ ਰੂਪ ਦ੍ਵੈਤ ਜਗਤ ਗਿਆਨ ਕਾ ਸਾਧਕ ਹੈ ਕਹਿੰਦਾ ਜਿਹੜਾ ਉਲਟਾ ਕੀ ਹੈ ਉਸ ਤੋਂ ਵਿਪਰੀਤ ਇਹ ਜਿਹੜਾ ਤੁਸੀਂ ਦ੍ਵੈਤ ਗਿਆਨ ਕਹਿ ਰਹੇ ਹੋ ਇਹ ਬ੍ਰਹਮ ਗਿਆਨ ਕਾ ਸਗੋਂ ਸਾਧਕ ਹੈ ਦੇਖੋ ਇਹ ਸ਼ਾਸਤਰ ਕਿਹਨੇ ਬਣਾਇਆ ਭਗਵਾਨ ਨੇ ਹੀ ਤੇ ਇਹ ਜਿਹੜਾ ਸ਼ਾਸਤਰ ਹੈ ਇਹ ਸਾਨੂੰ ਕੀ ਕਰ ਗਿਆਨ ਦੇ ਰਹੇ ਆ ਇਹ ਅਦਵੈਤ ਗਿਆਨ ਕੇ ਬਾਧਕ ਹੋਏ ਕਿ ਸਾਧਕ ਹੋਏ ਫਿਰ ਫਿਰ ਈਸ਼ਵਰ ਦਾ ਜਿਹੜਾ ਦ੍ਵੈਤ ਹੈ ਉਹ ਬ੍ਰਹਮ ਗਿਆਨ ਦਾ ਬਾਧਕ ਨਹੀਂ ਹੈ ਉਹ ਸਗੋਂ ਸਾਧਕ ਹੈ ਹੁਣ ਜੇ ਆਪਣੇ ਵਿੱਚ ਹੀ ਹਿਸਾਬ ਲਾਓ ਹੁਣ ਆਹ ਜਿਹੜੇ ਗ੍ਰੰਥ ਆ ਇਹ ਨਾ ਹੁੰਦੇ ਇਹ ਤੁਹਾਨੂੰ ਜਿਹੜਾ ਗਿਆਨ ਅੱਜ ਹੋ ਰਿਹਾ ਜਾਂ ਅੱਜ ਤੱਕ ਤੁਸੀਂ ਪ੍ਰਾਪਤ ਕਰ ਚੁੱਕੇ ਜੇ ਉਹ ਕਿੱਥੋਂ ਮਿਲਦਾ ਦ੍ਵੈਤ ਚੋਂ ਮਿਲਿਆ ਤੇ ਫਿਰ ਜਿਹੜਾ ਤੁਹਾਨੂੰ ਸੁਣਾ ਰਿਹਾ ਉਹ ਕੌਣ ਇਹ ਬਾਣੀ ਉਹ ਨੀ ਚੀਜ਼ ਸੁਣਾ ਰਹੀ ਨਾ ਉਹ ਸੁਣ ਰਹੀ ਆ ਉਹਨੂੰ ਤਾਂ ਸੁਣਨ ਦੀ ਜ਼ਰੂਰਤ ਵੀ ਨੀ ਨਾ ਸੁਣਾਉਣ ਦੀ ਜ਼ਰੂਰਤ ਹੈ ਆਤਮਾ ਜੋ ਹੈ ਉਹਨੂੰ ਸੁਣਨ ਦੀ ਸੁਣਾਉਣ ਦੀ ਜ਼ਰੂਰਤ ਨਹੀਂ ਹੈ ਉਹ ਨੀ ਗੰਦਾ ਹੋ ਗਿਆ ਆਤਮਾ ਬ੍ਰਹਮ ਨੀ ਗੰਦਾ ਮਨ ਗੰਦਾ ਹੈ ਮਨ ਨੂੰ ਸ਼ੁੱਧ ਕਰਨ ਵਾਸਤੇ ਆਪਾਂ ਸੁਣ ਰਹੇ ਹਾਂ ਤੇ ਸੁਣਨ ਵਾਲਾ ਵੀ ਜਿਹੜਾ ਸੁਣਾਉਣ ਵਾਲਾ ਕਿਹੜੀ ਜੀਵਾ ਉਹ ਕਿਹੜੀ ਹੋਊ ਦ੍ਵੈਤ ਵਿੱਚ ਔਰ ਜਿਹੜਾ ਸ਼ਾਸਤਰ ਇਹ ਵੀ ਦ੍ਵੈਤ ਤੇ ਇਹਦੇ ਨਾਲ ਕੀ ਹੋ ਰਿਹਾ ਗਿਆਨ ਹੋ ਰਿਹਾ ਤੇ ਕੀ ਹੋ ਰਿਹਾ ਫਿਰ ਈਸ਼ਵਰ ਦਾ ਜਿਹੜਾ ਪ੍ਰਪੰਚ ਹੈ ਬਸ ਮਿਥਿਆ ਦੇ ਨਾਲ ਮਿਥਿਆ ਦੀ ਨਿਵਿਰਤੀ ਸੰਭਵ ਹੈ ਠੀਕ ਹੈ ਨਾ ਮਤਲਬ ਜੈਸੇ ਉਹ ਤੁਹਾਨੂੰ ਵਿਚਾਰ ਸਾਗਰ ਦੀ ਕਥਾ ਨੀ ਸੀ ਆਈ ਇੱਕ ਰਾਜੇ ਦੀ ਇੱਕ ਰਾਜਾ ਸੀ ਉਹਨੂੰ ਸੁਪਨਾ ਆਇਆ ਮੇਰੀ ਲੱਤ ਗਿਦੜੀ ਨੇ ਫੜ ਲਈ ਤੇ ਨਸਾਂ ਉਹਦੇ ਦੰਦ ਆ ਨਸਾਂ ਦੇ ਵਿੱਚ ਤੱਕ ਗਏ ਆ ਤੇ ਮੈਂ ਰੌਲਾ ਪਾ ਰਾਜਾ ਰੌਲਾ ਪਾ ਰਿਹਾ ਕੋਈ ਹੈ ਛਡਾਓ ਛਡਾਓ ਬਈ ਬਚਾਓ ਮੈਨੂੰ ਬਾਹਰ ਮੇਜਰ ਤਲਵਾਰਾਂ ਲੈ ਕੇ ਖੜੇ ਆ ਪਹਿਰੇ ਦਾ ਸੰਤਰੀ ਪੂਰੀ ਫੌਜ ਖੜੀ ਹੈ ਉਹ ਕੋਈ ਵੀ ਨੀ ਬਚਾ ਰਿਹਾ ਉਹਨੂੰ ਕਿਉਂ ਉਹ ਸਪਨ ਦਾ ਜਾਗਰਤ ਵਿਰੋਧੀ ਹੋ ਗਏ ਨਾ ਤੇ ਫਿਰ ਉਹ ਰਾਜੇ ਨੇ ਆਪ ਹੀ ਜਰੂਰ ਦੇਖਿਆ ਤੈਨੂੰ ਕੁਛ ਨੀ ਲੱਭਾ ਇੱਕ ਡੰਡਾ ਜਿਹਾ ਪਿਆ ਸੀ ਉਹਨੇ ਫੜ ਕੇ ਗਿਦੜੀ ਦੇ ਮਾਰਤਾ ਉਹ ਗਿਦੜੀ ਮਰ ਗਈ ਸਪਨ ਵਿੱਚ ਗਿਦੜੀ ਵੀ ਮਿੱਥਿਆ ਸੀ ਡੰਡਾ ਵੀ ਤੇ ਮਿੱਥੇ ਨਾਲ ਮਿੱਥਿਆ ਨਾਲ ਮਿੱਥਿਆ ਦੀ ਨਿਵਰਤੀ ਹੋ ਗਈ ਨੀ ਇਹੀ ਹਾਲ ਜੇ ਤੁਸੀਂ ਇਹ ਇਹ ਜਗਤ ਨੂੰ ਮਿੱਥਿਆ ਜਾਣਦੇ ਜੇ ਤੇ ਗੁਰੂ ਸ਼ਾਸਤਰ ਵੀ ਮਿੱਥਿਆ ਹੀ ਹੈ ਤੇ ਪਰ ਮਿੱਥਿਆ ਨਾ ਮਿੱਥਿਆ ਦੀ ਨਿਵਰਤੀ ਗੁਰੂ ਸ਼ਾਸਤਰ ਜੇ ਮਿੱਥਿਆ ਕਹੀਏ ਤਾਂ ਤੇ ਭਵ ਦੁੱਖ ਨਸੇ ਨਾ ਚਾਹੀਏ। ਚਾਰ ਸਾਗਰ ਚ ਕਹਿੰਦੇ ਆ ਨਾ, ਹਾਂ ਜੇ ਤੁਸੀਂ ਗੁਰੂ ਸ਼ਾਸਤਰ ਮਿੱਥਿਆ ਕਹਿ ਰਹੇ ਤਾਂ ਭਵ ਸਾਗਰ ਜਿਹੜਾ ਦੁੱਖ ਹੈ ਇਹ ਕਿਦਾਂ ਨਸ਼ਟ ਹੋ ਜੂਗਾ। ਫਿਰ ਉਹਨਾਂ ਦ੍ਰਿਸ਼ਟਾਂ ਦਿੱਤਾ ਸੀ ਮਿੱਥਿਆ ਦੇ ਮਿੱਥਿਆ ਦੀ ਨਿਵਿਰਤੀ ਹੋ ਜਾਂਦੀ ਹੈ। ਜਾਗ ਰੱਖਿਆ ਕਰੋ ਨਾ ਪੂਰੇ ਦੋਹੇ ਦੋ ਸੱਤ ਹੋ ਗਏ, ਤਿੰਨ ਚਾਰ ਹੋ ਗਏ, ਫਿਰ ਗੁਰੂ ਵੀ ਸੱਤ ਸ਼ਾਸਤਰ ਵੀ ਸੱਤ ਬ੍ਰਹਮ ਤੇ ਸੱਤ ਹੈ ਹੀ ਹੈ। ਠੀਕ ਹੈ ਜੀ। ਉਲਟਾ ਗੁਰੂ ਸ਼ਾਸਤਰ ਆਦਿ ਰੂਪ ਦ੍ਵੈਤ ਜਗਤ ਗਿਆਨ ਕਾ ਸਾਧਕ ਹੈ, ਉਹਨੂੰ ਸਿੱਧ ਕਰਨ ਵਾਲਾ ਹੈ। ਆਪਣੇ ਕੁਮ ਅਸ਼ਕਮ ਚਾ ਔਰ ਵਹਿ ਦ੍ਵੈਤ ਨਿਵਾਰਨ ਕਰਨੇ ਕੋ ਸ਼ੱਕ ਵੀ ਨਹੀਂ। ਕਹਿੰਦਾ ਉਹ ਦ੍ਵੈਤ ਜਿਹੜਾ ਨਿਵਾਰਨ ਕਰਨੇ ਦਾ ਜ਼ਰੂਰਤ ਵੀ ਨਹੀਂ, ਕਿਉਂਕਿ ਈਸ਼ਵਰ ਸ੍ਰਿਸ਼ਟ ਹੈ, ਉਹ ਈਸ਼ਵਰ ਦੀ ਸ੍ਰਿਸ਼ਟੀ ਹੈ, ਉਹਨੂੰ ਨਹੀਂ ਨਾਸ਼ ਕਰ ਸਕਦੇ। ਉਹਨੂੰ ਕਿਹੜਾ ਨਾਸ਼ ਕਰ ਸਕਦਾ? ਈਸ਼ਵਰੀ। ਠੀਕ ਹੈ ਨਾ। ਇਤੀ ਆਸਿਆਤਾਮ, ਇਸ ਕਾਰਨ ਸੇ ਵਹਿ ਦ੍ਵੈਤ ਬਣਾ ਰਹੇ। ਕੁਤਾ ਤਤ ਦ੍ਰਿਸ਼ਯਤੇ, ਕਿਸ ਕਾਰਨ ਸੇ ਉਸ ਦ੍ਵੈਤ ਸੇ ਦ੍ਵੇਸ਼ ਕਰਤੇ ਹੋ? ਉਸ ਦ੍ਵੈਤ ਸੇ ਦ੍ਵੈਤ ਜਿਹੜਾ ਹੈ ਉਹਦੇ ਨਾਲ ਕਿਉਂ ਦ੍ਵੇਸ਼ ਕਰਦੇ ਜੀ? ਤੁਸੀਂ ਇਹ ਦੱਸੋ ਪਹਿਲਾਂ, ਜਦੋਂ ਰਾਮ ਜੀ ਜਾਣ ਲੱਗੇ ਆ ਬਨਵਾਸ ਦੇ ਵਿਚ, ਤੇ ਵਸ਼ਿਸ਼ਠ ਜੀ ਨੂੰ ਨਹੀਂ ਪਤਾ ਅੱਗੇ ਕੀ ਹੋਣ ਵਾਲਾ? ਸਬ ਕੁਛ ਪਤਾ ਸੀ ਨਾ। ਜੈਸੇ ਮਨਿਆਰੀ ਨੇ ਰੱਖੇ ਹੁਣ ਕਿਸੇ ਚ ਕਾਜੂ, ਕਿਸੇ ਚ ਬਦਾਮ, ਕਿਸੇ ਚ ਕਿਸਮਿਸ, ਕਿਸੇ ਮੇ ਕੁਛ, ਉਹਨੂੰ ਸਭ ਦਿਖਾਈ ਦਿੰਦੇ ਆ। ਐਸੇ ਭਗਵਾਨ ਜਿਹੜੇ ਸਿੱਧ ਪੁਰਸ਼ ਹੁੰਦੇ ਆ, ਉਹਨਾਂ ਨੂੰ ਸਾਰਿਆਂ ਦੇ ਕਰਮ ਐਸੇ ਦਿਖਾਈ ਦਿੰਦੇ ਆ। ਉਹਨਾਂ ਦੇ ਵਾਸਤੇ ਜੈਸੇ ਮਨਿਆਰੀ ਨੇ ਬਰਤਨਾਂ ਚ ਪਾ ਕੇ ਰੱਖੇ ਆ, ਕੱਚ ਦੇ ਬਰਤਨਾਂ ਚ ਸਮਾਨ, ਐਸੇ ਉਹਨਾਂ ਨੇ ਇਹ ਜਗਤ ਜਿਹੜਾ ਹੈ, ਪਰ ਪ੍ਰਤੀਕ ਜੀਵ ਉਹਨਾਂ ਦੇ ਹਿਸਾਬ ਨਾਲ ਕੱਚ ਦੇ ਸਮਾਨ ਹੀ ਆ। ਉਹਦੇ ਵਿਚ ਜਿਹੜੇ ਪਏ ਕਾਜੂ ਕਿਸਮ, ਸੋ ਜੀਵ ਦੇ ਕਰਮ ਹੈ, ਉਹ ਸਭ ਦੇਖ ਲੈਂਦੇ ਆ। ਤੇ ਫਿਰ ਵੀ ਉਹਨਾਂ ਨੇ ਰੋਕਿਆ ਨਾ, ਉਹਨਾਂ ਪਤਾ ਸੀ ਏਦਾਂ ਹੋਣਾ। ਈਸ਼ਵਰ ਦੀ ਸ੍ਰਿਸ਼ਟੀ ਜਿਹੜੀ ਹੈ ਉਹ ਨੀ ਰੁਕ ਸਕਦੀ। ਜਾਂ ਤੇ ਰਾਮ ਜੀ ਨੂੰ ਜਦੋਂ ਉਪਦੇਸ਼ ਕੀਤਾ ਯੋਗ ਵਸ਼ਿਸ਼ਠ ਵਿਚ, ਤੇ ਉਹ ਕਹਿੰਦੇ ਵਸ਼ਿਸ਼ਠ ਜੀ ਇਹ ਸੰਸਾਰ ਨੂੰ ਤੋੜ ਦੇ ਗਈ, ਫਿਰ ਤੈਨੂੰ ਗਿਆਨ ਹੋਊਗਾ। ਏਦਾਂ ਨੀ ਗਿਆਨ ਕਿਹਾ, ਮਿੱਥਿਆ ਹੈ। ਤੇ ਮਿੱਥਿਆ ਨੂੰ ਤੋੜਨ ਦੀ ਜ਼ਰੂਰਤ ਵੀ ਕੀ ਹੈ? ਠੀਕ ਹੈ ਨਾ। ਚਲੋ ਜੀ, ਅਬ ਇਹੀ ਹੈ ਨਾ, ਅਬ ਜੀਵ ਸ੍ਰਿਸ਼ਟ ਦ੍ਵੈਤ ਕਾ ਵੀ ਭਾਗ ਕਰਦੇ ਹੈ। ਅਬ ਜੀਵ ਦੀ ਜਿਹੜੀ ਸ੍ਰਿਸ਼ਟੀ ਹੈ, ਅਬ ਜੀਵ ਸ੍ਰਿਸ਼ਟ ਦ੍ਵੈਤ ਕਾ ਵੀ ਭਾਗ ਕਰਦੇ ਹੈ। ਅਬ ਜਿਹੜੇ ਜੀਵ ਦੀ ਸ੍ਰਿਸ਼ਟੀ ਹੈ ਨਾ, ਉਹ ਦੱਸਦੇ ਹੈ ਕਿੰਨੇ ਪ੍ਰਕਾਰ ਦੀ ਹੈ। ਔਰ ਦ੍ਵਿਧਾ ਵਿਭਗਤ ਸਭੀ ਜੀਵ ਸ੍ਰਿਸ਼ਟੀ ਸਦਾ ਇਹ ਹੈ। ਦੇਖ ਲੋ, ਕਰਤੇ ਹੈ ਔਰ ਦ੍ਵਿਧਾ, ਮੈਨੇ ਦੋ ਪ੍ਰਕਾਰ ਕੀ ਹੈ। ਔਰ ਜੀਵ ਦੀ ਜਿਹੜੀ ਸ੍ਰਿਸ਼ਟੀ ਹੈ ਸਦਾ ਹੀ ਕਿਹਾ ਹੈ, ਇਹ ਮੈਨੇ ਤਿਆਗਣੇ ਯੋਗ ਹੈ। ਜੀਵ ਦੀ ਜਿਹੜੀ ਆਪਣੀ ਸ੍ਰਿਸ਼ਟੀ ਹੈ ਉਹ ਤਿਆਗਣੇ ਯੋਗ ਹੈ। ਐਸੀ ਸ਼ੰਕਾ ਹੋਣੇ ਪਰ ਦਿਤੀਆ ਉਸਕਾ ਨਿਸ਼ੇਧ ਕਰਦੇ ਹੈ। ਜੀਵ ਦ੍ਵੈਤਮ ਤੂ ਸ਼ਾਸਤਰੀਯਮ ਅਸ਼ਾਸਤਰੀਯਮ ਨੀਤੀ ਦ੍ਵਿਧਾ ਉਪਾਧੀਤ ਸ਼ਾਸਤਰੀਯਾ ਮਾ ਤਤਵਸਿਆ ਵਵਗੋਧਨਾਥ ਅਵਗੋਧਨਾਥ। ਕੀ ਕਹਿ ਰਿਹਾ? ਜੀਵ ਦ੍ਵੈਤਮ ਤੂ ਸ਼ਾਸਤਰੀਯਮ ਅਸ਼ਾਸਤਰੀਯਮ। ਜੀਵ ਦੀ ਜਿਹੜੀ ਸ੍ਰਿਸ਼ਟੀ ਹੈ ਨਾ ਦੋ ਪ੍ਰਕਾਰ ਦੀ ਹੈ, ਈਸ਼ਵਰ ਦੀ ਤਾਂ ਇੱਕ ਪ੍ਰਕਾਰ ਦੀ ਹੈ। ਉਹਦੀ ਛੱਡ ਦੋ ਗੱਲ ਤੁਸੀਂ, ਕਿਉਂ ਉਹਦੀ ਗੱਲ ਕਿਉਂ ਨੀ ਕਰਦੇ? ਕਿਉਂਕਿ ਉਹਨੂੰ ਹਟਾਉਣ ਦੀ ਵੀ ਜ਼ਰੂਰਤ ਨਹੀਂ ਹੈ। ਕਿਉਂ? ਉਹ ਸਹਾਇਕ ਹੈ, ਸਗੋਂ ਉਹ ਨਾ ਹੱਦ ਕੋ ਹਟੀ ਸਕਦੀ ਹੈ। ਤੇ ਫਿਰ ਜਿਹੜੀ ਬ੍ਰਹਮ ਗਿਆਨ ਵਿੱਚ ਵਾਧਾ, ਉਹ ਕਿਹੜੀ ਚੀਜ਼ ਹੈ? ਉਹ ਕਹਿੰਦੇ ਤੁਹਾਡੀ ਆਪਣੀ ਸ੍ਰਿਸ਼ਟੀ। ਤੇ ਜਿਹੜੀ ਤੁਹਾਡੀ ਆਪਣੀ ਸ੍ਰਿਸ਼ਟੀ ਹੈ, ਜੀਵ ਦੀ ਸ੍ਰਿਸ਼ਟੀ ਹੈ, ਉਹ ਦੋ ਪ੍ਰਕਾਰ ਦੀ ਹੈ, ਇੱਕ ਸ਼ਾਸਤਰੀ ਹੈ, ਇੱਕ ਅਸ਼ਾਸਤਰੀ ਹੈ। ਦੋ ਪ੍ਰਕਾਰ ਦੀ ਹੋ ਗਈ ਨਾ, ਇੱਕ ਸ਼ਾਸਤਰੀ ਇੱਕ ਅਸ਼ਾਸਤਰੀ। ਜੀਵ ਦ੍ਵੈਤਮ ਤੂੰ, ਜੀਵ ਸ੍ਰਿਸ਼ਟ ਮਾਨਸ ਦ੍ਵੈਤ ਤੋ ਮਾਨਸ। ਜੀਵ ਨੇ ਕਿਹੜੀ ਸ੍ਰਿਸ਼ਟੀ ਬਣਾਈ ਆ? ਬਾਹਰ ਥੋੜੀ ਬਣਾਈ, ਕੁਛ ਆਪਣੇ ਅੰਦਰ ਹੀ ਬਣਾ ਲਈ ਸਾਰੀ ਜੀਵ ਦੀ। ਤਾਂਹੀਓ ਤੇ ਯੋਗ ਸ੍ਰਿਸ਼ਟੀ ਇੱਕ ਪ੍ਰਕਰਨ ਆਉਂਦਾ ਲੀਲਾ ਉਪਾਖਿਆਨ। ਲੀਲਾ ਉਪਾਖਿਆਨ ਦਾ ਇੱਕ ਇਸਤਰੀ ਸੀ, ਉਹਦਾ ਨਾਂ ਸੀ ਲੀਲਾ, ਰਾਣੀ ਸੀ, ਉਹਦਾ ਪਤੀ ਸੀ। ਤੇ ਉਹ ਫਿਰ ਤੁਹਾਨੂੰ ਵਿਸਥਾਰ ਨਾਲ ਸੁਣਾਵਾਂਗੇ ਕਿਤੇ, ਉਹ ਬੜੀ ਲੰਬੀ ਕਥਾ ਹੈ। ਤੇ ਉਹਦੇ ਵਿੱਚ ਸਾਰਾ ਦੱਸਿਆ ਹੈ। ਕਹਿੰਦੇ ਜੋ ਵੀ ਤੁਸੀਂ ਦੇਖ ਰਹੇ ਜੇ ਨਾ ਸ੍ਰਿਸ਼ਟੀ, ਦੇਖੋ ਹੁਣ ਇਥੋਂ ਇਹ ਸਮਝ ਲੋ ਕਿ ਜੋ ਵੀ ਤੁਸੀਂ ਸ੍ਰਿਸ਼ਟੀ ਦੇਖ ਰਹੇ ਜੇ ਨਾ ਇਹ ਬਾਹਰ ਨੀ ਦੇਖ ਰਹੇ ਇਹ ਤੁਹਾਡੇ ਆਪਣੇ ਪੂਰੀ ਅਸ਼ਟਕਾ ਦੇ ਵਿਚ ਸਾਰੀ ਸ੍ਰਿਸ਼ਟੀ ਚੱਲ ਰਹੀ ਆ ਇਹ ਆਪਣੀ ਪੂਰੀ ਅਸ਼ਟਕਾ ਦੇ ਵਿਚ ਸਾਰੀ ਸ੍ਰਿਸ਼ਟੀ ਚੱਲ ਰਹੀ ਕਿਉਂ ਇਹ ਤੁਹਾਡੀ ਆਪਣੀ ਸ੍ਰਿਸ਼ਟੀ ਹੈ ਬਾਹਰ ਕੁਛ ਨੀ ਹੈ ਬਾਹਰ ਜਿਹੜੀ ਈਸ਼ਵਰ ਦੀ ਸ੍ਰਿਸ਼ਟੀ ਹੈ ਉਹ ਬੰਧਨ ਦਾ ਕਾਰਨ ਨਹੀਂ ਹੈ ਉਹ ਤੁਹਾਨੂੰ ਨੀ ਬੰਧ ਰਹੀ ਲੇਖੇ ਚ ਈਸ਼ਵਰ ਦੀ ਸ੍ਰਿਸ਼ਟੀ ਨੇ ਨਹੀਂ ਪਾਇਆ ਜੀਵ ਨੂੰ ਜੀਵ ਨੂੰ ਜਿਹੜੀ ਆਪਣੀ ਜੀਵ ਦੀ ਸ੍ਰਿਸ਼ਟੀ ਹੈ ਨਾ ਮਾਨਸਿਕ ਜਿਹੜੀ ਮਾਨਸਿਕ ਸ੍ਰਿਸ਼ਟੀ ਉਹ ਅੰਦਰ ਹੀ ਰਹੇਗੀ ਮਨ ਵਿਚ ਹੀ ਮਨ ਨਾਲ ਉਤਪੰਨ ਕੀਤੀ ਜਿਹੜੀ ਹੈ ਨਾ ਉਹ ਜਿਹੜੀ ਉਹ ਜੀਵ ਨੂੰ ਬੰਧਨ ਦਾ ਕਾਰਨ ਹੈ ਠੀਕ ਹੈ ਨਾ ਜੀਵ ਸ੍ਰਿਸ਼ਟ ਮਾਨਸ ਦਵੈਤ ਤੋਂ ਸ਼ਾਸਤਰੀਯਮ ਅਸ਼ਾਸਤਰੀਯਮ ਸ਼ਾਸਤਰੀਯ ਅਰਥਾਤ ਸ਼ਾਸਤਰ ਵਿਹਿਤ ਅਸ਼ਾਸਤਰੀਯ ਅਰਥਾਤ ਸ਼ਾਸਤਰ ਨਿਸ਼ਿਧ ਅਸ਼ਾਸਤਰੀ ਸ਼ਾਸਤਰੀ ਦਾ ਪਤਾ ਚੱਲ ਗਿਆ ਨਾ ਇੱਕ ਸ਼ਾਸਤਰ ਦੇ ਵਿਰੁੱਧ ਦੂਸਰੀ ਸ਼ਾਸਤਰ ਦੇ ਹਿਸਾਬ ਨਾਲ ਇਸ ਵੇਦ ਚ ਦਿਵਿਧਾ ਆ ਦੇਖੋ ਧਾ ਆ ਗਿਆ ਨਾ ਧਾ ਪ੍ਰਤੇ ਜਦੋਂ ਵੀ ਆਏਗਾ ਨਾ ਇਹ ਪ੍ਰਕਾਰ ਅਰਥ ਨਹੀਂ ਆਏਗਾ ਦਿਵਿਧਾ ਦੋ ਪ੍ਰਕਾਰ ਕਾ ਹੈ ਸ਼ਾਸਤਰੀਯਮ ਉਸਮੇ ਸ਼ਾਸਤਰੀ ਜੀਵ ਦਵੈਤ ਕੋ ਅਤੱਤਵਸਯ ਅਵਬੋਧਨਾਤ ਤੱਤਵ ਗਿਆਨ ਪਰਯੰਤ ਉਪਾਧੀ ਉਪਾਧਾਧਿਕ ਗ੍ਰਹਿਣ ਕਰਨਾ ਚਾਹੀਏ ਦੇਖ ਲੋ ਕੀ ਕਹਿ ਰਹੇ ਜਿਹੜਾ ਸ਼ਾਸਤਰੀ ਹੈ ਨਾ ਦਵੈਤ ਜੀਵ ਦਾ ਉਹ ਤੇ ਜਿੰਨਾ ਚਿਰ ਬ੍ਰਹਮ ਗਿਆਨ ਨਹੀਂ ਹੁੰਦਾ ਓਨਾ ਚਿਰ ਓਹਨੂੰ ਮੰਨਣਾ ਪਏਗਾ ਠੀਕ ਹੈ ਜੀ ਵਹ ਸ਼ਾਸਤਰੀ ਆ ਦਵੈਤ ਕਿਆ ਹੈ ਦੇਖ ਲੋ ਕਹਿੰਦੇ ਸ਼ਾਸਤਰੀ ਤੁਸੀਂ ਕਹਿ ਰਹੇ ਜੀ ਕਿ ਇਹਨੂੰ ਜਿੰਨਾ ਚਿਰ ਗਿਆਨ ਨਹੀਂ ਹੁੰਦਾ ਇਹਨੂੰ ਗ੍ਰਹਿਣ ਕਰੋ ਇਹ ਗ੍ਰਹਿਣ ਕਰਨਾ ਪਏਗਾ ਤੂੰ ਕਹਿ ਰਹੇ ਫਿਰ ਤੁਸੀਂ ਉਹ ਦੱਸੋ ਕਿ ਸ਼ਾਸਤਰੀ ਦਵੈਤ ਜਿਹੜਾ ਉਹ ਕੀ ਆ ਵਹ ਸ਼ਾਸਤਰੀ ਆ ਦਵੈਤ ਕਿਆ ਹੈ ਐਸੀ ਅਸ਼ੰਕਾ ਪੂਰਵ ਅਰਧ ਸੇ ਕਰਤੇ ਹੋਏ ਉੱਤਰਾ ਅਰਧ ਸੇ ਤੱਤਵ ਗਿਆਨ ਪ੍ਰਯੰਤ ਸ਼ਾਸਤਰੀ ਆ ਦਵੈਤ ਕਾ ਗ੍ਰਹਿਣ ਕਰਨਾ ਚਾਹੀਏ ਜਿੰਨਾ ਚਿਰ ਬੰਦਾ ਪਾਰ ਨਹੀਂ ਜਾਂਦਾ ਓਨਾ ਚਿਰ ਬੇੜੀ ਦਾ ਪੂਰਾ ਧਿਆਨ ਰੱਖੇਗਾ ਮਾੜਾ ਜਿਹਾ ਵੀ ਛੇਕ ਹੋ ਜਾਏਗਾ ਉਹਦੇ ਚ ਫਟਾਫਟ ਬੰਦ ਕਰੇਗਾ ਕਿਤੇ ਪਾਣੀ ਨਾ ਭਰ ਜੇ ਅਜੇ ਆਪਾਂ ਪਾਰ ਜਾਣਾ ਤੇ ਜਦੋਂ ਪਾਰ ਚਲਾ ਗਿਆ ਫੇਰ ਬੇੜੀ ਨੂੰ ਛੱਡ ਦੋ ਭਾਵੇਂ ਛੜੇ ਭਾਵੇਂ ਗਲੇ ਭਾਵੇਂ ਟੁੱਟੇ ਭਾਵੇਂ ਭੱਜੇ ਫੇਰ ਉਹਨੇ ਕੀ ਕਰਨਾ ਫਿਰ ਬੇੜੀ ਨੂੰ ਥੋੜੀ ਮੋਢਾ ਨੂੰ ਚੱਕੇ ਤੁਰੀ ਫਿਰੂਗਾ ਠੀਕ ਹੈ ਨਾ ਜਿਹੜਾ ਆਪਕਾ ਕਹਾ ਹੁਆ ਵਿਰੁੱਧ ਹੈ ਸ਼ੰਕਾਵਾਦੀ ਕੀ ਕਹਿ ਰਿਹਾ ਕਹਿੰਦਾ ਵਹ ਸ਼ਾਸਤਰੀ ਦਵੈਤ ਕਿਆ ਹੈ ਐਸੀ ਸ਼ੰਕਾ ਕਰ ਲਈ ਉਸਨੇ ਠੀਕ ਹੈ ਐਸੀ ਸ਼ੰਕਾ ਸੇ ਪੂਰਵਾ ਅਰਥ ਸੇ ਉੱਤਰ ਕਹਤੇ ਹੋਏ ਉੱਤਰ ਅਰਥ ਸੇ ਤੱਤਵ ਗਿਆਨ ਪ੍ਰਯੰਤ ਸ਼ਾਸਤਰੀ ਦਵੈਤ ਕਾ ਗ੍ਰਹਿਣ ਕਰਨਾ ਚਾਹੀਏ ਐਸਾ ਕਹਿਤਾ ਠੀਕ ਹੈ ਅਬ ਕਹਿ ਰਿਹਾ ਜੇ ਆਪਕਾ ਕਹਿਣਾ ਵਿਰੁੱਧ ਹੈ ਕਿਉਂਕਿ ਅਮਰ ਦੇਖੋ ਅਸੁਪਤੇ ਅੰਮ੍ਰਿਤ ਕਾਲੇ ਕਾਲਮ ਨੇਦੋ ਵੇਦਾਂਤ ਚਿੰਤਿਆ ਜਦੋਂ ਤੋਂ ਤੁਸੀਂ ਜਗ ਜਾਓ ਉਹ ਆਵੇ ਕੀ ਆ ਅਸੁਪਤੇ ਅੰਮ੍ਰਿਤੇ ਅਸੁਪਤੇ ਮਣੇ ਸੁਪਤ ਮਣੇ ਹੁੰਦਾ ਸੁੱਤਾ ਹੋਇਆ ਅਸੁਪਤ ਜਾਗਦਾ ਸੁਪਤ ਮਣੇ ਸੁੱਤਾ ਹੋਇਆ ਅਸੁਪਤ ਤੇ ਕੀ ਗਿਆ ਅਸੁਪਤ ਅਸੁਪਤ ਮਣੇ ਜਦੋਂ ਜੀਵ ਜਗ ਜਾਂਦਾ ਹੈ ਤੇ ਫਿਰ ਅੰਮ੍ਰਿਤੇ ਮਰਨ ਤੱਕ ਕੀ ਕਰੋ ਵੇਦਾਂਤ ਕਾ ਚਿੰਤਨ ਕਰੋ ਇਹ ਕਾਲ ਵਿਚ ਕਾਲਮ ਇੰਨਾ ਚਿਰ ਵੇਦਾਂਤ ਦਾ ਚਿੰਤਨ ਕਰਨਾ ਚਾਹੀਏ ਦੇਖ ਲੋ ਠੀਕ ਹੈ ਜੈ ਵਾਰਤਾ ਸ਼ਾਸਤਰ ਨੇ ਕਹੀ ਹੈ ਐਸੀ ਅਸ਼ੰਕਾ ਕਾ ਉੱਤਰ ਕਹਤੇ ਹੈ ਕਹਿੰਦੇ ਇਹ ਤਾਂ ਕਹੀ ਇਹ ਸਾਰਿਆਂ ਵਾਸਤੇ ਨੀ ਕਹੀ ਇਹ ਤਾਂ ਕਹੀ ਹੈ ਵੀ ਜਦੋਂ ਤੱਕ ਤੁਹਾਨੂੰ ਗਿਆਨ ਨੀ ਹੁੰਦਾ ਉਦੋਂ ਤੱਕ ਚਿੰਤਨ ਕਰੋ ਜਦੋਂ ਗਿਆਨ ਹੋ ਗਿਆ ਫਿਰ ਚਿੰਤਨ ਦੀ ਕੀ ਜ਼ਰੂਰਤ ਫਿਰ ਤਾਂ ਹੋ ਗਿਆ ਕੰਮ ਜਿਹੜਾ ਕਰਨਾ ਫਿਰ ਜਿਹੜੇ ਕੰਮ ਵਾਸਤੇ ਤੁਸੀਂ ਚਿੰਤਨ ਕਰ ਰਹੇ ਸੀ ਉਹ ਹੋ ਗਿਆ ਹੁਣ ਜੀ ਦਾ ਫਸਲ ਪੈਰੀ ਨੂੰ ਵਾਹੀ ਥੋੜੀ ਜਾਊਗਾ ਛੇ ਮਹੀਨੇ ਤਾਂ ਨੀ ਪਾਉਂਦਾ ਉਹ ਜਦੋਂ ਦੇਖ ਲੈਂਦਾ ਵੀ ਬਸ ਹੁਣ ਠੀਕ ਆ ਉਹ ਵਿਛੜ ਦਿੰਦਾ ਫਿਰ ਬੀਜ ਦਿੰਦਾ ਕਿਹੜੇ ਦਵੈਤ ਦਾ ਸ਼ਾਸਤਰੀ ਦਵੈਤ ਦਾ ਸ਼ਾਸਤਰੀ ਜਿਹੜਾ ਦਵੈਤ ਹੈ ਨਾ ਉਹਦਾ ਸਾਰਾ ਹਾਂ ਵਿਧੀ ਵਿਧਾਨ ਮੁਤਾਬਕ ਸਰਵਣ ਮਨਨ ਨਿਰਦਿਆਸਨ ਇਹਦੇ ਚ ਆ ਗਏ ਇਹ ਕਰੋ ਵਿਧਾਨ ਚਿੰਤਨ ਕਰੋ ਇਹ ਸ਼ਾਸਤਰੀ ਦਵੈਤ ਹੈ ਪਰੋਕਸ਼ ਗਿਆਨ ਦਾ ਜਿਹੜੇ ਸਾਧਨ ਹੈ ਉਹਨੂੰ ਪਰੋਕਸ਼ ਨੂੰ ਅਪਰੋਕਸ਼ ਵਿਚ ਬਦਲਣ ਵਾਸਤੇ ਜਿਹੜੇ ਸਾਧਨ ਉਹ ਕਰੋ ਪਰੋਕਸ਼ ਗਿਆਨ ਨੂੰ ਅਪਰੋਕਸ਼ ਵਿਚ ਪਰਿਵਰਤਨ ਹੋ ਜਾਏ ਸਾਡਾ प्रगट हो जाए ओदे वास्ते जेड़े साधन ओ करो ओ केड़े आ विधान चिंतन ठीक है ये दस्या मैं आत्म ब्रह्म विचार्याख्यम शास्त्रीय मानसम जगत बुद्ध तत्व तच्चा हे अम इति श्रुति अनुशासनम। देखो की कह रहे आत्मा ब्रह्म विचाराख्यम प्रत्येक आत्म स्वरूप ब्रह्म का जो श्रवण आदि रूप विचार वह शास्त्रीय शास्त्रीय मानस जगत मानसम जगत मानस प्रपंच है। देख लो की कह रहे हैं की कह रहे हैं प्रत्येक आत्म स्वरूप ब्रह्म का जो श्रवण आदि देखो आदि से श्रवण मनन निर्ध्यासन जो विचार है वह शास्त्रीय प्रपंच शास्त्रीय द्वैत है ठीक है शास्त्रीय मानसम जगत ये शास्त्रीय मानस जगत है मानस प्रपंच है तत्व बुद्ध ब्रह्म ये ब्रह्म आत्मिक रूप तत्व का साक्षात्कार साक्षात्कार कर लेने पर जदों जीव नु अपने स्वरूप का ज्ञान हो गया उदो तक कर लेने पर सच्चा वह मानस द्वैत हेम परित्याग करने योग है फिर उन्हें छोड़ो पहला ना छोड़ दो अपना बेड़ी अद च आए हैं बैठ के नदी से बेड़ी छोड़ दांगे तो फिर साधन की होगा करते रहो एक बंदा बेड़ी च बैठा ते चला रहा सी पार करने वास्ते ते उ घुमाउण दिया सी बेड़ी दे विच घुमा भी रहा सी बंदा मैनू भी घुमा ले थोड़ा आंदा बैठ जा किन्ने पैसे नूं पैसे कर ले वो पढ़िया लिखा नहीं आंदा तू पढ़िया लिखिया आंदा ना जी आंदा फिर तेरा जीवन ही बेकार है बेड़ी वाले नूं कहण दिया वो जरा बैठा सी फिर थोड़ी देर अगे गया वो कहिंदा जरा बैठा सी बेड़ी वाले नूं कहिंदा ओ तू तू गाना बजाना भी जानदा आंदा नहीं जी आंदा फिर तेरा जीवन ही बेकार ओनू बड़ा गुस्सा चढ़िया जी की कही जांदे मैनू मेरी दुकानदारी आ बैठ गया मैं हूटा लेन दिया घुमा दिया ए मेनू उल्टे दसी जांदा और थोड़ी देर बाद फिर ओनू कहिंदा ओ कुछ होर काम भी रंग रोकन दा भी जानना आंदा नहीं जी आंदा फिर तेरा जीवन ही बेकार ओनू बड़ा गुस्सा चढ़िया ओ चप्पू जा रख के बाबू दे पास आ गया आंदा बाबू जी तुसीं मैनू दसो तुसीं तरना जानदे जे आंदा नहीं आंदा फिर तो तेरा जीवन ही बेकार आंदा किदा ओने धक्का मारिया आंदा इदा जो अद के बेड़ी नहीं छा गे फिर सा भी यही हाल होगा बेकार ही हो जाएगा
ज्ञान
होने का मीटर हां चल रहा काम ओही चल रहा ओही दिता गया फिर छो इति इस प्रकार श्रुति अनुशासनम वेद का आदेश है आंदा मैं नहीं कह रहा श्रुति अनुशासनम श्रुति जेड़ी है वह आदेश कर रही है पहला ना छड़ दो किते जिहड़ा तुसी काम कर रहे हो सरवण मनन निर्ध्यासन ये जिन्ना चिर तुहानू अपने स्वरूप का साक्षात्कार नहीं हो जाता ब्रह्म आत्मा का एकत्व ज्ञान नहीं हो जाता तब तक ना छड़ो जदों हो जाएगा फिर छड़ना ही पड़ेगा और सुपते इत्यादि वाक्य का दंत्यंत्र सम किंचित कामादि नाम मगनानपि मगनानपि इस प्रकार पूर्वार्थ से कथित कामादि अवसर प्रदान करने का निषेध है इस निषेध में तात्पर्य है अंदा ये जरा तुसी दस्या सी असुपते मृत काले जिन्ना चिर जाग जदों जग पाओ और जिन्ना चिर मृत्यु नहीं हुंदी उन्ना चिर तत्व ज्ञान का चिंतन करी जाओ अपने स्वरूप का हुण तुसी कह रहे हो जदों ज्ञान हो जाए छड़ दो पहला श्रुति ते कह रही आ कि जदों तुसी जग जांदा जीव नींदा तो निंद्रा तो जग गया उदो तो लैके मरण तक वेदांत का चिंतन करे कहना हो आ तुसी कह रहे हो कि जदो ज्ञान हो जाए उदो छड़ दे जदो ज्ञान हो जाए उदो छड़ दो कहता ए तानू तां दस रहे आ ए सूती का विरोध नहीं हो रहा एक दूसरी का ना वो कह रहे जो काम आदि अवसर सदा त्यागो एदा मतलब की होया कहने दा ये थोड़ी कह रहे जो तो मौका ले लो कर लेना कामना जेड़ी है वो कह रहे कामना ना सारिया का त्याग करो पर जो मौका लगे उदो पूरी कर लो ये नहीं कह रही तो सारिया का त्याग वास्ते तात्पर है ग्रहण वास्ते नहीं ऐदा ही एदा तात्पर की है कि जिन्ना चिर ओद कंपास की दसती जिन्ना चिर आत्मा का इकट्ठो ज्ञान नहीं हुंदा ना उन्ना चिर सरवण मनन निर्ध्यासन करी जाओ तो जो तो हो गया देखो ओद विचार सागर च एक दृष्टांत दिता सी पक्षी किन्ना चिर अपने आंडिया ते बैठेगा किन्ना चिर बच्चे नहीं निकलते आंदे जो बच्चे निकल जाए फिर भी बैठा रहे ते बच्चे दे पंख गल जाएंगे इनी गर्मी होंगी फिर नहीं बहुत तो जिन्ना चिर आंडिया चो बच्चे नहीं निकलते उन्ना चिर वो सेकते आंडिया तो जो बच्चे निकल आए फिर नहीं सेकते फिर आंडिया फिर जरा काम वास सेकना है वो तो हो गया फिर उन्हें थोड़ी सेकी जाना और फिर भी सेकन गे तो फिर बच्चे के पंख ही गल जाएंगे जो निकलने निकलने गए यही हाल है जिन्ना चिर यह कंपास देती जिन्ना चिर ब्रह्म ज्ञान नहीं होंगे उन्ना चिर चिंतन करी जाओ तो जो हो गया फिर चिंतन की जरूरत भी नहीं ओही ना ओही तक दस रहे ओही ना ओही तक दस रहे अदला बदली जी होंगी कादे वास्ते हो रही है बच्चे कढ़न वास्ते है ना जब बच्चे निकल गए फिर नहीं ठीक है ना ते यही गल कह रहे हैं जिन्ना चिर तुहानू ज्ञान नहीं हुंदा जीव नू उन्ना चिर वेदांत दा चिंतन करो जदों हो गया तो फिर तू जिहड़ा काम करना सी ते पूर लै कृत कृत्य फिर की हो गया कृत कृत्यस्य भारत फिर कृत कृत हो गया कृत कृत करने योग जिहड़ा कर्म सी ओ नीचे वाला क्यों चलेगा ना केड़ी वह शास्त्री तो इस प्रकार पूर्वार्ध से कथित काम आदि अवसर प्रदान करने का निषेध में तात्पर है ना काम आदि अवसर जेडे प्रदान करने वाले है ना कि तुसी ये काम करोगे तुहानू तुहाडियां कामना पूर्ण होणगियां वो कामना पूर्ण करने वास्ते नहीं वो निषेध में तात्पर है कि इन्ना झंझट करोगे फिर तुसी ताड़ी कामना पूरी होगी शत्रु नु मारना ते बारिश नहीं याद करोगे किन्ना समान कठा करना पड़ेगा तुसी ताड़ा मीन मास खान नु जी कर रहा ठीक है ते शास्त्र कह रहा जैसे ताड़ा मास खान नु जी करदा है ते कोई गल नहीं पहला हमन करो यज्ञ करो यज्ञ दे विचो फिर पहला होती लो ते फिर जेड़ा उच्चो बचेगा तुसी खा ले हुण जिन्ने एक किलो मास लेना खाना वो 50 किलो का बकरा पहले लियाऊगा और फिर पंडित नु कथा करूंगा उन्होंने दक्षिणा भी दूंगा और फिर यज्ञ करेगा और रिश्तेदार भी सदेगा सारे भोजन कराएगा और फिर कितने मास खान मिलेगा इन्ना का तो वो सोचेगा इन्ने झंझट करने इन्ना खर्च वास्ते छोटे जे 1 किलो मास वास्ते इन त्याग दो शास्त्र ये कह रहा है कि वो मास खान का आदेश नहीं कर रहा ओदा निवृत्ति में तात्पर है कि कैसे कैसे हट जाए इन्हां कमां तों यही कह रहे काम आदि पूर्ण वास्ते नहीं कह रहे कामना की निवृत्ति वास्ते कह रहे ठीक है जी मरण पर्यंत सर्वण में तात्पर्य नहीं इसलिए विरोध नहीं अंदर मरण पर्यंत सर्वण नहीं क्या ब्रह्म ज्ञान पर्यंत क्या है तो मरण पर्यंत क्यों कहता जिन्हू नहीं हुंदा वो करी जाए कुछ की हद दिखी है जिन्हू नहीं हुंदा वो मरण पर्यंत करी जाए हाँ जी
अपना आप मरण वास्ते
असली तो मारना उन्हू आरे शरीर ते मरी जाना इन तो मारने की जरूरत नहीं प्रयंत जगह है हाँ ये भी लाल ये भी ठीक है हंकार जिन्ना चिर ता देखो जिन्ना चिर मैं भाव नहीं ना खत्म होता हंकार उन्ना चिर ज्ञान होना भी नहीं तो जो वो खत्म हो गया तो फिर कादे वास्ते करना देखो फिर तो हो गया फिर जिन्हू मारना मार लिया हूं एक सप आ रहा डंडा लैके ओनू मार दिता आ फिर मरे नु कुटी जाओगे मरे नु मार देना फिर जे मरे नु मारेंगे तो लोकी की कहेंगे पागल हो गया हूं मतलब कहने का तात्पर है वो कह रहा मरण पर्यंत सरवण आदि में तात्पर्य नहीं वो मरण तक तुम सरवण करते रहो ये नहीं क्या ਜਿੰਨਾ ਚਿਰ ਗਿਆਨ ਨਹੀਂ ਹੁੰਦਾ ਓਨਾ ਚਿਰ ਕਰੋ। ਠੀਕ ਹੈ ਜੀ। ਮਰਨ ਪ੍ਰੰਤ ਨਿਸ਼ੇਧ ਨਹੀਂ ਕਹਾ। ਤਤ ਬੋਧ ਕੇ ਪਸ਼ਚਾਤ ਸ਼ਾਸਤਰੀਯ ਮਾਨਸ ਦਵੈਤ ਕੇ ਪਰਿਤਿਆਗ ਕੀ ਪ੍ਰਤੀਪਾਦਨ ਕਰਨੇ ਵਾਲੀ ਸੂਤੀਓ ਕਾ ਉਦਾਹਰਣ ਦੇਤੇ ਹੈ। ਕੀ ਕਹਿ ਰਹੇ ਹੈ? ਤਤ ਬੋਧ ਕੇ ਪਸ਼ਚਾਤ, ਜਦੋਂ ਗਿਆਨ ਹੋ ਗਿਆ ਉਸਕੇ ਬਾਅਦ ਸ਼ਾਸਤਰੀ ਮਾਨਸ ਦਵੈਤ ਕਾ ਪਰਿਤਿਆਗ, ਉਹ ਸ਼ਾਸਤਰੀ ਜਿਹੜਾ ਮਾਨਸ ਦਵੈਤ ਹੈ ਨਾ, ਫਿਰ ਉਹਦਾ ਤਿਆਗ ਕਰੋ। ਉਹ ਕਿਹੜਾ? ਹੁਣ ਜਿਹੜਾ ਤੁਸੀਂ ਕਰ ਰਹੇ ਜੇ, ਇਹਦਾ ਤਿਆਗ ਬਾਅਦ ਚ ਕਰੇ ਹੋ, ਪਹਿਲਾਂ ਕਰਦਾ ਫਿਰ ਗਿਆਨ ਦਿਖਾਉਂਗਾ। ਠੀਕ ਹੈ ਨਾ। ਇਹੀ ਕਹਿ ਰਿਹਾ, ਤੱਤਵ ਬੋਧ ਕੇ ਪਸ਼ਚਾਤ, ਜਦੋਂ ਗਿਆਨ ਹੋ ਗਿਆ ਫਿਰ ਕਰੋ। ਸ਼ਾਸਤਰੀ ਮਾਨਸ ਦਵੈਤ ਕੇ ਪਰਿਤਿਆਗ ਕੀ ਪ੍ਰਤੀਪਾਦਨ ਕਰਨੇ ਵਾਲੀ ਸੁਰਤੀਆਂ ਦਾ ਉਦਾਹਰਣ ਦਿੱਤੇ ਹੈ। ਅੰਦਾ ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਸਰਵਣ ਮਨਨ ਨਿਧਿਆਸਨ ਕਰੀ ਜਾਓ। ਜਦੋਂ ਗਿਆਨ ਹੋ ਗਿਆ ਫਿਰ ਸਰਵਣ ਮਨਨ ਨਿਧਿਆਸਨ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਤੁਹਾਨੂੰ ਉਹ ਦੱਸਦੇ ਹਾਂ। ਠੀਕ ਹੈ। ਸ਼ਾਸਤਰੀਆਣੀ ਅਧਿਤਿਆ ਮੇਧਾਵੀ ਅਭਿਆਸਿਆ ਚਾ ਪੁਨਃ ਪੁਨਃ ਪਰਮਮ ਬ੍ਰਹਮ ਵਿਦਿਆ ਯਾ ਉਲਕਾਵਤ ਅਨਯਥੋ ਸਿਜਤੇ ਸਿਜੇਤ। ਉਲਕਾਵਤ, ਉਲਕਾ ਕਿਹਨੂੰ ਕਹਿੰਦੇ? ਜਲੀ ਹੋਈ ਲੱਕੜੀ ਨੂੰ। ਤੁਸੀਂ ਕੋਈ ਜੰਗਲ ਬੰਦਾ ਗਿਆ ਜੰਗਲ ਚ, ਬੀਬੀ ਗਈ ਜੰਗਲ ਚ ਲੱਕੜੀਆਂ ਇਕੱਠੀਆਂ ਕਰਨ, ਠੀਕ ਹੈ, ਜਿਹੜੀਆਂ ਚੰਗੀਆਂ ਚੰਗੀਆਂ ਉਹਦੇ ਇਕੱਠੀ, ਇੱਕ ਸੜੀ ਆ ਗਈ ਅੱਧੀ, ਉਹਨੂੰ ਲੈ ਗਈ? ਉਹਨੂੰ ਨਹੀਂ ਲੈ ਗਈ। ਉਹ ਸੋਚੇਗੀ ਪਤਾ ਨੀ ਇਹ ਕਾਹਦੇ ਵਾਸਤੇ, ਮੁਰਗੇ ਦੀ ਤੁਸੀਂ ਕਾਹਦੇ ਵਾਸਤੇ ਜਲਾਈ, ਕੀ ਕੀਤਾ ਇਸ ਕਿਸੇ ਨੇ, ਉਹ ਨੀ ਲੈਗੀ। ਜਿੱਦਾਂ ਉਹਨੂੰ ਤਿਆਗ ਦਿੱਤਾ ਨਾ, ਇਹ ਦ੍ਰਿਸ਼ਟਾਂਤ ਉਲਕਾਵਤ ਮੈਨੇ ਜਲੀ ਹੋਈ ਕਾਸ਼ਟ ਕੇ ਸਮਾਨ। ਸੁਣੋ ਇਹਦਾ ਵਿਆਖਿਆ। ਮੇਧਾਵੀ ਸ਼ਾਸਤਰਾਣੀ ਅਧਿਤਿਆ, ਮੇਧਾਵੀ ਮੈਨੇ ਬੁੱਧੀਮਾਨ, ਬੁੱਧੀਮਾਨ ਪੁਰਸ਼। ਦੇਖੋ ਮੇਧਾਵੀ ਮੈਨੇ ਮੇਧਾ, ਮੇਧਾਵੀ ਬੁੱਧੀਮਾਨ, ਮੇਧਾਵੀ ਸ਼ਾਸਤਰਾਣੀ ਅਧਿਤਿਆ, ਬੁੱਧੀਮਾਨ ਪੁਰਸ਼ ਸ਼ਾਸਤਰੋ ਦਾ ਅਧਿਐਨ ਕਰਕੇ। ਬੁੱਧੀਮਾਨ ਪੁਰਸ਼ ਪਹਿਲਾਂ ਕੀ ਕਰੇ? ਪਹਿਲਾਂ ਸ਼ਾਸਤਰ ਦਾ ਅਧਿਐਨ ਕਰੇ। ਜਿਹੜਾ ਬੁੱਧੀਮਾਨ ਤੇ ਉਹਨੂੰ ਕਹਾਂਗੇ ਨਾ, ਦੂਜੇ ਨੂੰ ਥੋੜੀ ਕਹਿਣਗੇ। ਬੁੱਧੀਮਾਨ ਪੁਰਸ਼ ਸ਼ਾਸਤਰੋ ਦਾ ਅਧਿਐਨ ਕਰਕੇ ਪੁਨਾ ਪੁਨਾ ਚਾ ਅਭਿਆਸਿਆ, ਔਰ ਬਾਰੰਬਾਰ ਅਭਿਆਸ ਕਰਕੇ, ਖਾਲੀ ਪੜ੍ਹ ਕੇ ਹੀ ਨਹੀਂ ਚੱਲ ਜਾਣਾ, ਫਿਰ ਉਹਦਾ ਘਰ ਜਾ ਕੇ ਵੀ ਅਭਿਆਸ ਕਰੇ ਬਾਰੰਬਾਰ, ਠੀਕ ਹੈ ਨਾ। ਪਰਮਮ ਬ੍ਰਹਮ ਵਿਦਿਆ, ਪਰ ਬ੍ਰਹਮ ਕੋ ਅਪਰੋਕਸ਼ ਰੂਪ ਸੇ ਜਾਣ ਕਰ। ਪਰਬ੍ਰਹਮ, ਪਰਬ੍ਰਹਮ ਕੋ ਕੈਸੇ ਜਾਣਨਾ? ਅਪਰੋਕਸ਼ ਰੂਪ ਸੇ, ਪਰੋਕਸ਼ ਨਹੀਂ, ਅਪਰੋਕਸ਼ ਰੂਪ ਸੇ ਜਾਣ ਕਰ। ਅਸਤਾਨੀ ਤੇ ਫਿਰ ਅਨੰਤਰ ਉਨ ਸ਼ਾਸਤਰੋ ਕੋ ਉਲਕਾਵਤ, ਜਲੇ ਹੋਏ ਕਾਸ਼ਟ ਕੀ ਨਾਈ ਉਤ ਸਿਰਜੇਤ, ਤਿਆਗ ਦੇ, ਫਿਰ ਤਿਆਗੋ ਉਹਨੂੰ, ਫਿਰ ਕਰਨ ਦੀ ਜ਼ਰੂਰਤ ਆ। ਫਿਰ ਜਿਹੜਾ ਕੰਮ ਕਰਨ ਵਾਸਤੇ ਕਰ ਰਹੇ ਸੀ ਉਹ ਹੋ ਗਿਆ। ਹੁਣ ਤੁਸੀਂ ਦੇਖਿਆ ਹੋਣਾ ਘਰ ਬੀਬੀਆਂ ਰੋਟੀਆਂ ਬਣਾਉਂਦੀਆਂ ਚੁੱਲ੍ਹੇ ਚ, ਠੀਕ ਹੈ, ਉਹ ਅੱਗ ਲਾਈ ਮਚਾਈ ਜਾਣਗੀਆਂ ਜਿੰਨਾ ਚਿਰ ਰੋਟੀ ਬਣਦੀ ਨੀ। ਜਦੋਂ ਬਣ ਗਈ ਉਦੋਂ ਜਿਹੜੀ ਮਾੜੀ ਮੋਟੀ ਜਲ ਰਹੀ ਉਹਨੂੰ ਪਿਛਾਹ ਖਿੱਚ ਦੇਣੀ ਸੀ, ਉਹਨੂੰ ਵੀ ਪਿਛਾਹ ਖਿੱਚ ਕੇ ਸਵਾਹ ਠੋਸ ਦੇਣੀ ਬੰਦ ਹੋ ਜੇ, ਫਿਰ ਕੀ ਕਰਨੀ ਲੱਕੜੀ ਜਲਾ ਕੇ? ਬਈ ਉਹ ਜਿਹੜਾ ਕੰਮ ਵਾਸਤੇ ਲੱਗੇ ਸੀ ਤੇ ਹੋ ਗਿਆ। ਜਿਹੜੀਆਂ ਜਿਹੜੇ ਕੰਮ ਵਾਸਤੇ ਅੱਗ ਜਲਾਈ ਸੀ, ਕਾਹਦੇ ਵਾਸਤੇ ਜਲਾਈ ਸੀ? ਰੋਟੀ ਬਣਾਉਣ ਵਾਸਤੇ, ਰੋਟੀ ਬਣ ਗਈ, ਫਿਰ ਅੱਗ ਜਲਾਈ ਮਚਾਉਣ ਦਾ ਕੀ ਫਾਇਦਾ? ਉਹ ਫਿਰ ਬੀਬੀਆਂ ਕੀ ਕਰਨਗੀਆਂ? ਅੱਗ ਨੂੰ ਪਿੱਛੇ ਖਿੱਚ ਦੇਣਗੀਆਂ, ਔਰ ਜੇ ਲੱਕੜੀ ਹੋਊ ਤੇ ਉਹਨੂੰ ਇਉਂ ਸਵਾਹ ਠੂਸ ਦੇਣਗੀਆਂ, ਇਹਨੂੰ ਬੰਦ ਕਰੋ ਵੀ ਹੁਣ ਕੰਮ ਹੋ ਗਿਆ। ਹਾਂਜੀ,
ਹਾਂਜੀ, ਲਾਲਾ ਕੱਪੜਿਆ, ਉਹ ਮਤਲਬ ਸਾਰਾ ਪਰਿਵਾਰ ਉਹ ਚਾਰ ਸੱਕ ਦੇ ਪੂਰੇ ਮਸਤ ਨੇ, ਰਟੇ ਪਏ ਨੇ। ਉਹ ਕਹਿੰਦਾ ਜਦ ਮੈਨੂੰ ਮਹਾਤਮਾ ਨੇ ਕਿਸੇ ਨੇ ਪੜ੍ਹਾਇਆ ਸਿਖਾਇਆ, ਕਹਿੰਦਾ ਮੈਂ ਕਿਹਾ ਜੀ ਫਿਰ ਹੁਣ ਕਹਿੰਦਾ ਉਹਨੂੰ ਅਗਨੀ ਭੇਟ ਕਰ।
ਹੋਰ ਕਰ,
ਮਹਾਤਮਾ ਨੇ ਆਪ ਨੂੰ ਅਗਨੀ ਭੇਟ ਕਰ ਦਿੱਤੀ, ਠੀਕ ਹੈ। ਉਹਨੇ ਸਮਝ ਲੱਗੀ ਹੋ ਗਿਆ ਸਾਰਾ ਕੁਛ,
ਬਸ ਉਹੀ ਨਾ। ਹੁਣ ਘਰ ਆਪਾਂ ਰੋਜ਼ ਦੇਖਦੇ ਹਾਂ ਬੀਬੀਆਂ, ਦੇਖੋ ਕੀ ਕਰਦੀਆਂ, ਹੱਥ ਅੱਗ ਨੂੰ ਬੰਦ ਕਰ ਦਿੰਦੀਆਂ। ਆਂਦਾ ਬਸ ਤੁਸੀਂ ਵੀ ਇੱਦਾਂ ਹੀ ਕਰੋ, ਜੇ ਤੁਹਾਡਾ ਤੁਹਾਡਾ ਗਿਆਨ ਹੋ ਗਿਆ ਤੇ ਫਿਰ ਤੁਹਾਨੂੰ ਸ਼ਾਸਤਰ ਪੜ੍ਹਨ ਦੀ ਲੋੜ ਨਹੀਂ ਹੈ, ਠੀਕ ਹੈ ਨਾ। ਉਲਕਾ ਵਾ,
ਫਿਰ ਜੇ ਪੜ੍ਹਾ ਦੇ ਮਤਲਬ ਫਿਰ ਉਹ ਸ਼ਾਸਤਰ ਉਹ ਕੀ ਜਾਣਦੇ,
ਫਿਰ ਦਵੈਤ ਵਿੱਚ ਆ ਕੇ ਪੜੋਗੇ ਦਵੈਤ ਵਿੱਚ ਆ ਕੇ ਪੜੋਗੇ ਨਾ ਇਹ ਕੀ ਕਹਿ ਰਹੇ ਉਹ ਕਹਿ ਰਹੇ ਹਾਂ ਕਿਸੇ ਵਾਲੇ ਉਹ ਕਹਿ ਰਹੇ ਇਹ ਜਿਹੜਾ ਸ਼ਾਸਤਰ ਹੈ ਨਾ ਇਹ ਕੀ ਆ ਇਹ ਸ਼ਾਸਤਰੀ ਦਵੈਤ ਹੈ ਤੇ ਦਵੈਤ ਵਿੱਚ ਆ ਕੇ ਪੜੋਗੇ
ਸਰੀਰ ਦੇ ਵਿੱਚ ਆ ਕੇ ਪੜੋਗੇ
ਹਾਂ ਕਿੱਥੇ ਚਲ ਗਿਆ ਛਿਆਲੀਵਾਂ ਉਲਕਾ ਵਰਤ ਹੈ ਨਾ ਅਸ਼ੇਸ਼ ਅਮੇਰ ਇਹ ਹੋ ਗਿਆ ਪੂਰਾ
ਹਾਂਜੀ
ਅੱਛਾ ਕਮੇਰ ਅਰਥ ਰਹਿ ਗਏ ਅੱਛਾ ਕੋਈ ਬੁੱਧੀਮਾਨ ਪੁਰਸ਼ ਗ੍ਰੰਥ ਅਭਿਆਸਿਆ ਸ਼ਾਸਤਰ ਕੋ ਅਭਿਆਸ ਕਰਕੇ ਗਿਆਨ ਵਿਗਿਆਨ ਤਤਪਰਹਾ ਪਰੋਕਸ਼ ਗਿਆਨ ਯਥਾਰਥ ਯਥਾ ਅਪਰੋਕਸ਼ ਗਿਆਨ ਨਿਸ਼ਠ ਹੋਕਰ ਦੇਖ ਲੋ ਪਰੋਕਸ਼ ਗਿਆਨ ਮੈਨੇ ਅਪਰੋਕਸ਼ ਗਿਆਨ ਨਿਸ਼ਠ ਹੋਕਰ ਗ੍ਰੰਥਮ ਅਸ਼ੇਸ਼ਤਾ ਕਜੇਤ ਅਸ਼ੇਸ਼ਤਾ ਅਸ਼ੇਸ਼ਤਾ ਮਤਲਬ ਸ਼ੇਸ਼ ਬਣੇ ਤਾਂ ਬਾਕੀ ਅਸ਼ੇਸ਼ ਬਾਕੀ ਵੀ ਨਾ ਰਹੇ ਅਸ਼ੇਸ਼ਤਾ ਥੋੜਾ ਜਿਹਾ ਵੀ ਨੀ ਪੜ੍ਹਨਾ ਫਿਰ ਬਿਲਕੁਲ ਤਿਆਗ ਕਰ ਦੋ ਗ੍ਰੰਥਮ ਅਸ਼ੇਸ਼ਤਾ ਤਜੇਤ ਸ਼ਾਸਤਰੋਂ ਕਾ ਸੰਪੂਰਨ ਰੂਪ ਸੇ ਤਿਆਗ ਕਰੇ ਫਿਰ ਇਹ ਨਾ ਕਰੇ ਵੀ ਚੱਲ ਥੋੜਾ ਪੜ੍ਹ ਲੈਨੇ ਆ ਫਿਰ ਕੀ ਪੜ੍ਹਨਾ
ਸ਼ਾਸਤਰ ਕੋ ਅਭਿਆਸ ਕਰਕੇ
ਹਾਂ
ਪਰੋਕਸ਼ ਗਿਆਨ ਤਥਾ ਅਪਰੋਕਸ਼ ਗਿਆਨ ਨਿਸ਼ਠ ਹੋ ਗਿਆ
ਹਾਂ
ਜਦੋਂ ਪੂਰੀ ਨਿਸ਼ਠਾ ਹੋ ਗਈ
ਨਿਸ਼ਠਾ ਪੱਕਾ ਹੋ ਗਿਆ ਆਪਣਾ
ਵਿਸ਼ਵਾਸ ਹੋ ਗਿਆ
ਫਿਰ ਗ੍ਰੰਥ ਅਸ਼ੇਸ਼ਤਾ ਤਜੇਤ
ਸ਼ਾਸਤਰੋਂ ਕਾ ਫਿਰ ਸੰਪੂਰਨ ਰੂਪ ਸੇ ਤਿਆਗ ਕਰੇ
ਹਾਂ ਫਿਰ ਕਰੇ ਪਹਿਲਾਂ ਨੀ
ਜੈਸੇ ਧਾਨ ਕੋ ਚਾਹਨੇ ਵਾਲਾ
ਦੇਖੋ ਇਹ ਇਹ ਹੁਣ ਤੁਹਾਡਾ ਦ੍ਰਿਸ਼ਟਾਂਤ ਆ ਗਿਆ
ਖੇਤੀਬਾੜੀ ਵਾਲਾ
ਇਹ ਹੁਣ ਤੁਹਾਡਾ ਦ੍ਰਿਸ਼ਟਾਂਤ ਆ ਗਿਆ ਤੁਸੀਂ ਕੀ ਕਰਦੇ ਜੇ ਤੁਸੀਂ ਜਦੋਂ ਜੀਰੀ ਬੀਜਦੇ ਜੇ ਠੀਕ ਹੈ ਪਰਾਲੀ ਨੂੰ ਸਾਂਭ ਕੇ ਰੱਖਦੇ ਜੇ ਉਹਨੂੰ ਤੁਸੀਂ ਖੇਤੀ ਅੱਗ ਲਾ ਦਿੰਦੇ ਉਹ ਜਿਹੜੀ ਸਾਂਭਣ ਵਾਲੀ ਚੀਜ਼ ਉਹਨੂੰ ਕਰ ਲੈ ਜਾਂਦੇ ਜੇ ਉਹ ਜਿਹੜੀ ਸਾਂਭਣ ਵਾਲੀ ਨਹੀਂ ਉਹਨੂੰ ਤੁਸੀਂ ਚੱਲ ਸੁੱਕ ਲੈਣ ਦੇ ਅੱਗ ਹੀ ਲਾਉਣੀ ਆ ਉਹਨੂੰ ਅੱਗ ਲਾ ਦਿੰਦੇ ਜੇ ਇਹ ਹੁਣ ਤੁਹਾਡਾ ਦ੍ਰਿਸ਼ਟਾਂਤ ਦੇ ਦਿੱਤਾ ਹੈ ਦੇਖੋ ਦਾਨਿਆਰਥੀ ਪਲਾਲਮ ਇਵ ਪਲਾਲ ਮਨੇ ਜੈਸੇ ਦਾਨ ਕੋ ਚਾਹਨੇ ਵਾਲਾ ਮਨੁਸ਼ ਪਰਾਲ ਕੋ ਤਿਆਗ ਦੇਤਾ ਹੈ ਜਿਦਾਂ ਜੀਰੀ ਚਾਹਣ ਵਾਲਾ ਪੁਰਸ਼ ਪਰਾਲ ਨੂੰ ਥੋੜੀ ਸੰਭਾਲੀ ਫਿਰੂਗਾ ਇਕੱਠਿਆ ਕਰਕੇ ਪੰਡਾਂ ਬੰਨ ਮਤਲਬ ਅੰਦਰ ਲਗਾ ਦੂਗਾ ਉਹਦੇ ਖੇਤ ਚ ਤਿਆਗ ਦੂਗਾ ਤੇ ਉੱਥੇ ਹੀ ਜਲਾ ਦੂਗਾ ਜਿਹੜੀ ਚੀਜ਼ ਅਸਲੀ ਉਹ ਚੱਟ ਕੇ ਘਰ ਨੂੰ ਲੈ ਜੂਗਾ ਕਰਦੇ ਤੁਸੀਂ ਏਦਾਂ ਹੀ ਜੇ ਹੈਂ ਏਦਾਂ ਹੀ ਹੋ ਰਿਹਾ ਕਹਿੰਦਾ ਇੱਥੇ ਵੀ ਏਦਾਂ ਹੀ ਕਰੋ ਫਿਰ ਠੀਕ ਹੈ ਜੀ ਤਮੇਵ ਧੀਰੋ ਵਿਗਿਆ ਯਾ ਪ੍ਰਗਿਆਮ ਕੁਰੂਵੀਤ ਬ੍ਰਾਹਮਣਾ ਨਾਨੂ ਧਿਆਨਾਤ ਬਹੂਨ ਸ਼ਬਦਾਨ ਵਾਚੋ ਵਿਗਲਾਪਨਮ ਹੀ ਤਤ ਦੇਖੋ ਕੀ ਕਰੇ ਧੀਰਾ ਬ੍ਰਾਹਮਣਾ ਕਹਿੰਦਾ ਬ੍ਰਾਹਮਣ ਕਿਹਨੂੰ ਕਹਿੰਦੇ ਆ ਕਹਿੰਦਾ ਇੱਕ ਤਾਂ ਹੁੰਦਾ ਜਾਤੀ ਬ੍ਰਾਹਮਣ ਜਿਹੜਾ ਬ੍ਰਾਹਮਣਾ ਦੀ ਕੁਲ ਵਿੱਚ ਜਨਮ ਲਏ ਉਹ ਬ੍ਰਾਹਮਣ ਹੋ ਗਿਆ ਦੂਜਾ ਬੱਬਾ ਬ੍ਰਹਮ ਜਾਨੀਤੀ ਬ੍ਰਹਮ ਜਿਹਨੇ ਬ੍ਰਹਮ ਨੂੰ ਜਾਣ ਲਿਆ ਉਹ ਅਸਲੀ ਬ੍ਰਾਹਮਣ ਹੈ ਉਹ ਅਸਲੀ ਬ੍ਰਾਹਮਣ ਹੈ ਕੀ ਕਹਿ ਰਹੇ ਵੀਰਾ ਬ੍ਰਾਹਮਣ ਵਿਦਵਾਨ ਬ੍ਰਾਹਮਣ ਦੇਖ ਲੋ ਅਰਥਾਤ ਬ੍ਰਹਮ ਗਿਆਨ ਕੀ ਇੱਛਾ ਰੱਖਣੇ ਵਾਲੇ ਅਧਿਕਾਰੀ ਇਹ ਕਰਤਾ ਅਰਥ ਹੋਇਆ ਬ੍ਰਾਹਮਣ ਦਾ ਕੀ ਕੀਤਾ ਬੁੱਧੀਮਾਨ ਬ੍ਰਾਹਮਣ ਤੇ ਬ੍ਰਾਹਮਣ ਦਾ ਬੁੱਧੀਮਾਨ ਤਾਂ ਹੋ ਗਿਆ ਅਲੱਗ ਤੇ ਬ੍ਰਾਹਮਣ ਦਾ ਅਰਥ ਕੀ ਕਰਤਾ ਅਰਥਾਤ ਬ੍ਰਹਮ ਗਿਆਨ ਕੀ ਇੱਛਾ ਰੱਖਣੇ ਵਾਲੇ ਅਧਿਕਾਰੀ ਠੀਕ ਹੈ ਜੀ ਤਮ ਏਵ ਵਿਗਿਆ ਯਾ ਉਸ ਪਰਬ੍ਰਹਮ ਕੋ ਜਾਣਕਾਰ ਪ੍ਰਗਿਆਮ ਕੁਰਵੀਤ ਨਿਧਿਆਸਨ ਕਰੇ ਠੀਕ ਹੈ ਬਹੂਨ ਬਹੂਨ ਸ਼ਬਦਾਤ ਬਹੁਤ ਅਨਾਤਮ ਸ਼ਾਸਤਰੋ ਕਾ ਨਾ ਅਨੁਧਿਆਤ ਚਿੰਤਨ ਨਾ ਕਰੇ ਅਨਾਤਮ ਸ਼ਾਸਤਰ ਜਿਹੜੇ ਹੈ ਉਹਨਾਂ ਦਾ ਚਿੰਤਨ ਨਾ ਕਰੇ ਫਿਰ ਤੂੰ ਨਾ ਪੜੇ ਚਿੰਤਨ ਵੀ ਨਾ ਕਰੇ ਅਨਾਤਮ ਸ਼ਾਸਤਰ ਅਨਾਤਮ ਸ਼ਾਸਤਰ ਕਿਹਨੂੰ ਕਹਿੰਦੇ ਆ ਜਿਹਦੇ ਚ ਆਤਮਾ ਦਾ ਕੁਛ ਨਾਮ ਹੀ ਨਾ ਹੋਵੇ ਆ ਹੀ ਨਾ ਹੋਵੇ ਨਾਵਲ ਆਦਿ ਉਹ ਅਨਾਤਮ ਸ਼ਾਸਤਰ ਉਹਨੂੰ ਵੈਸੇ ਅੱਜ ਕੱਲ ਦੀ ਭਾਸ਼ਾ ਚ ਪਤਾ ਕੀ ਕਹਿੰਦੇ ਆ ਜਵਾਨ ਲੋਕ ਕਲਯੁਗੀ ਰਮਾਇਣ ਕਲਯੁਗੀ ਰਮਾਇਣ ਪੜ੍ਹਦੇ ਸ਼ਾਸਤਰ ਤਾਂ ਨਵੀਆਂ ਨਵੀਆਂ ਗੱਲਾਂ ਮਿਲਣੀਆਂ ਨਾ ਬੁੱਧੀ ਤਾਂ ਜੇ ਬੁੱਧੀ ਤਿੱਖੀ ਹੋਊਗੀ ਬਹੁ ਅਨਾਤਮ ਸ਼ਾਸਤਰੋ ਕਾ ਨਾ अनुभ्यात चिंतन ना करे अर्थात ना पढ़े। देख लो स्पष्ट करता ही तत्व क्योंकि वह अनात्म शास्त्र चिंतन वाचो वाणी का तथा वाणी के द्वारा मन का विकलापनम सर्म करार है। सर्म कारक कारक मैंने सर्म मैंने सर्म मैंने ना ना सर्म वो नहीं मेहनत हाँ शर्म कारक खाली मेहनती मेहनती है पले नहीं पैनी कोई अर्थ नहीं लग रही मेहनत खाली हजूल मेहनती कर रहे हाँ कोई नहीं मिल रहा अनात्म शास उल्टा मिलेगा मिलेगा भी उल्टा तो जरूर मिल जाएगा। हूं एक दिन मैं इतना घूम लिया शाम का टाइम नहीं सवेरे सवेरे सात बजे मैं गेट खोलन जाना कुत्ते ने थोड़ा बाहर कर देना बेचारा चलो घूम फिर ले थोड़ा। तो उस समय इतने गंदे गाने मोबाइल कुछ सुनता जा रहा साइकिल से कुछ भी मत मतलब की करूंगा पर की किया जाए ओदा भी दोष नहीं ओदे बेचारे के कर्मी ऐसे है की करेगा लोकी रब रब कर दे आ उस सवेरे सात बजे ऐसे गाने सुनता जा रहा है उची आवाज कोई भी नहीं भी चलो आप ही सुन रहा हो उची आवाज की मोबाइल की साइकिल तो जा गया मैं कि संस्कार कह रहे हो तिरुपति जो उस खुश है ओनू कहो बंद करते सगो नाराज होगा है जी ओके घर दे भी नहीं कहते हम बंद कर दो नाराज हो बसा च ट्रेना च देख लो फुल करके गंदे गाने लाए होंगे कोई कहना नहीं बंद करो क्यों सारे वो, सारे कान सारा कान उधर ही होंगे कहेगा केड़ा कहे नु मारे लगन तो ना तो कह भी दे लड़ा तो तेन चाहता तू पर उठ के चल जा उत्तर ये फिर अनात्म शास्त्र कैसे हो गए वाणी का विकार मनो है ना वाचा रमणम विकार नाम धेयम वेद जी सुरती है एक वाचा रमणम विकार नाम धेयम ये नाम और धेय मैंने रूप जो है ये वाणी का विकार है इन्हें च कुछ नहीं जे खाली वाणी का कह दें आ रूप आ रंग तो की हो वाणी का विकार ही और ना रूप विच कुछ है ना रंग विच कुछ है कि दोनों नु छड्डन विच कुछ है इन्हें च कुछ नहीं जे परमात्मा कृपा करेगा। तमेव एकम विज्ञानी अथा ही अन्य वाच्यो विमुच्य था जत छेद वांग मनसी प्रज्ञा इत्यादि सुरत्या स्फुटा तम एव एकम उसी एक अद्वितीय आत्मा को विज्ञानी था तुम सब जानो अंदाओ एक आत्मा नु जानो आत्मा कितों जानी जाएगी शास्त्र से गुरु से अनात्म शास्त्र से नहीं अनात्म ताही साडे गुरुदेव की कहते थे जेडे काका प्रमाणिक ग्रंथ है ना वो पढ़ने प्रमाणिक ग्रंथ उन्होंने अनात्म नहीं कहा अरे गुरु जी ने क्या जेडे प्रमाणिक ग्रंथ है वो पढ़ने प्रमाणिक ग्रंथ मैंने जिन्ना जो कुछ तेन हासिल हो जेडे प्रमाण हो ठीक है वेदांत नहीं किसी महापुरुष के लिखे है फिर मैं उन्होंने जमाने कि बुद्धि सी मैं प्रमाणिक कहते तू इना हिसाब ला ला तेन छोटे हिसाब दस दें अज तो 200 साल पहला जरा बाद ग्रंथ लिखा वो नहीं पढ़ना आ प्रमाणिक देख लो जेड़ा वो हूं ग्रंथ लिखे जा रहे हैं कि लिखे जा रहे हैं विचार सकते तुम सुने जा पढ़ के जा थोड़ा सुन के बस तो उसे जो आप दी बुद्धि लग गई वो फिर तुहाडे ते की असर करूगी इस वास्ते वेदांत जेड़ा है अनात्म शास्त्र मत पढ़ो पढ़ना है ये शास्त्र पढ़ो जिद ना कुछ लाभ भी होगे ठीक है ना चलो तम एक उसी एक अद्वितीय आत्मा को विज्ञानी था तुम सब जानो ही अन्य वाचा और अनात्म प्रतिपादक वाणी को अनात्म प्रतिपादक जो अनात्मा का व्याख्यान कर दी हो जी अभिमुच्य था छोड़ दो उन्हें छोड़ दो मुच मोचने धातु है का मुच मोचने मोचन संकट मोचन मोचन मने था छोड़ना संकटों में छुड़ाने वाला छोड़ दो प्रज्ञा बुद्धिमान मनुष्य वांग मनसी वाणी को मन से मन को बुद्धि में और इसी प्रकार सबको शांत आत्मा में गच्छेद निग्रह करे मतलब लय करे हाँ लय चिंतन आ गया ना नहीं देखो तुम उदाहरण दसा कि जिदा हूं चलो श्लोक पूरा कर दे इत्याद्या सुरत्या इत्यादिक सुरती वचन स्फुट स्पष्ट ही है यह सब श्रुति प्रमाण ही तत्व ज्ञान के अनंतर साधक साधन रूप शास्त्रीय जीव द्वैत का त्याग बताते हैं। शास्त्रीय जरा द्वैत है जीव का उन्हें भी त्याग करो उन्हें कदों तक नहीं करना चाहिए जिन्ना चेर अपरोक्ष ज्ञान नहीं हो जाता ठीक है जी। अशास्त्रीय जीव द्वैत का अवान्तर भेद कहते हुए कर्म से उसका उदाहरण देते हैं। अब कह रहे हैं देखो की कह लगे थी
अशास्त्रीय
शास्त्रीय नहीं हाँ जेड़ा शास्त्री नहीं शास्त्री जेड़ा शास्त्री नहीं है वो द्वैत केड़ा है ये तो शास्त्री द्वैत दस दिता इन संभाल के रखो पर किन्ना चेर ये ताड़ा सहारा बनेगा ठीक है ना जैसे बुढ़े की डंडी सहारा नहीं हो जाती अन्य दिवा देख उसने ही अपना सब ज्ञान कर लेगा कितने खड्डा है कितने नहीं है तो के ना ये तो ताड़ा सहारा बनेगी पिछले छड़न वाला बिल्कुल छड़न वाले केड़ा वो है अशास्त्रीय द्वैत अशास्त्रीयम अपि द्वैतम तीव्रम मंद मिति द्विधा अंदर जेड़ा अशास्त्रीय द्वैत है वो दो प्रकार का है एक मंद और एक तीव्र तीव्र माने तिखा तेज और मंद माने दबा हुआ हौली हौली वाला ठीक है ना काम क्रोध आदि कम तीव्रम मनोराज्यम तथो एतरत देखो की कह रहे हैं काम क्रोध आदि आदि तो बाकी ले लेना काम क्रोध लोभ मोह जेड़े सब वो ले लेना ये कड़े हो गए ये तो तीव्र हो गए अशास्त्रीय जीव द्वैत प्रपंच एक ही हो गया तीव्र और मनोराज्य मंद मनोराज्य मैंने मन के जो संकल्प विकल्प है ना वो ना दुख नहीं दे रहे ये ज्यादा दुख दे रहे केड़े काम क्रोध मोह लोभ ये भी मेरा हो जाए ये भी मेरा हो जाए क्रोध माता किसी गल कहती किसी ने कपड़िया तो बाहर हो जाना काम इच्छा आ भी मिल जाए पूरी नहीं होंगी वो मिल गई दूसरी चीज जी इच्छा उत्पन्न हो जाएगी आते ये जड़े है ना
ये
अशास्त्रीय है ते दो प्रकार के मंद और तीव्र ठीक है ना अशास्त्रीय शास्त्र निषिद्ध द्वैत अपि जीव श्रेष्ठ मानस द्वैत भी तीव्रम मंद तीव्र और मंद इस भेद से द्विधा दो प्रकार का है काम क्रोध आदि कम उन दोनों में काम क्रोध लोभ तीव्रम तीव्र है ये जड़े तीव्र है काम क्रोध तथा लोभ इस तस्माद एक त्रयमत जेत भगवान कृष्ण गीता जी कहते हैं काम क्रोध तथा लोभ ये जड़े काम क्रोध और लोभ है ना तस्माद त्रयमत जेत ये तिना नू छड़ दे क्यों ये नरक दे खुले हुए द्वार है लोभ आदि तीव्रम तीव्र है तथा मनोराज्यम इतरम और मनोराज्य दूसरा मंद है ये हो गया मंद ठीक है जी दो प्रकार का दस्ता केड़ा अशास्त्री द्वैत जीव का जेड़ा अपनी सृष्टि है ना एक तो मानसिक सृष्टि है ना एक तो है अशास्त्री एक अशास्त्री शास्त्री से तुम पहला दस दी हूँ ये होगी अशास्त्री जीव की सृष्टि ठीक है ना वो भी दो प्रकार की दसती मंद और तीव्र शास्त्रीय द्वैत की न्यायी अशास्त्रीय द्विधा द्वैत का भी क्या तत्व बोध के अनंतर काल में त्याग करना चाहिए, ऐसी शंका के उत्तर में कहते हैं कि नहीं, तत्व बोध के पूर्व ही उनका त्याग आवश्यक है। इन्होंने पहला करो, ये नहीं तो तुसी जो तत्व ज्ञान हो गया फिर करो, फिर की करना, फिर तो होना ही नहीं। इन्हों चीजा ना पहला करो, और त्याग का प्रयोजन बताते हुए उसमें हेतु भी कहते हैं।
ठीक
है, वो तो पहले
करो।
हाँ, गल बन गई, ज्ञान हो गया।